anywhere in the world. For more details, call 647-219-2580. 647-219-2580.
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
जैसे और कारोबार तथा सेवाएं दोबारा खुलती हैं, हम सबके लिए एक दूसरे की रक्षा करने की अपनी कोशिशों को जारी रखना जरूरी है। शारीरिक दूरी रखने पर अमल करना जारी रखें और 2 मीटर दूर रहें। जहां शारीरिक दूरी रखना चुनौती है और जहां आवश्यक हो चेहरे पर मास्क पहने, हाथों को अक्सर धोना जारी रखें। यदि आप चिंतित हैं कि आपको कोविड-19 हुआ हो सकता है या आप वायरस के संपर्क में आ गए हो सकते हैं तो जांच करवाएं। अंदर या बाहर सुरक्षित रहें, जाने बचाएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
हाँ जी, एक पैराडिकल कंपनी ट्रैफिक टिकट मिल गई है ओंटेरियो जहाँ यूएसए दे विच अपना ड्राइविंग अब्स्ट्रैक्ट जहाँ CVOR साफ सुथरा रखने लिए जहाँ स्मॉल क्लेम्स कोर्ट मैटर है तुसी किसे दावा कर रहे हैं जहाँ तुहाडे ते किसी ने दावा कर देता है जहाँ तुहाडे विरुद्ध जजमेंट हो गई है जहाँ तुहाडा किरायेदार तुहानु किराया नहीं दे रहे हैं उसनु कढ़ना है जहाँ सिटी बाय लॉ की कोई उल्लंघना हो गई है तो अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नु फोन करो 9054519777 9054519777 चार मैली ड्राइव यूनिट 23 ब्रैम्पटन दे विच इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड़ साहब, मकान ते तुहाडा बहुत सोहना है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा। उन्हें कॉल करो हरमेल सिद्धू नू 647-401-6565
6474016565 ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਸ ਦੇ ਇੰਟਰਸੈਕਸ਼ਨ ਤੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ 'ਚ ਆਉਣ ਵਾਲੇ ਸਾਲਾਂ 'ਚ 10 ਤੋਂ ਉੱਪਰ ਹਾਈ ਰਾਈਜ਼ ਕਾਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ 'ਚ ਨਵੇਂ ਟਾਊਨ ਹਾਊਸਿਸ ਤੇ ਕਾਂਡੋਸ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ ਤੇ ਅਸੀਂ ਕਾਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-300-8436 6473008436
ਸਭਨਾ ਮਰਨਾ ਆਇਆ।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰ ਜੀ ਸਿੰਘ ਵੱਲ ਨੂੰ 416-666-6655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-1-43-85।
ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। 2 ਤੋਂ ਲੈ ਕੇ 3 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਹੁੰਦਾ ਜੀ ਨਗਾਰਾ, ਜਿਸ ਨੂੰ ਤੁਸੀਂ ਸੁਣਦੇ ਹੋ। ਕਿਤੇ ਕਿਤੇ ਮੈਂ ਇਹਨੂੰ ਹੋਸਟ ਕਰਦਾ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਹ ਪ੍ਰੋਗਰਾਮ ਪੇਸ਼ ਕਰਦੇ ਨੇ। ਧੰਨਵਾਦ ਤੁਹਾਡਾ, ਤੁਸੀਂ ਵਕਤ ਕੱਢ ਕੇ ਸੁਣਦੇ ਹੋ ਜੀ ਸਾਡਾ ਪ੍ਰੋਗਰਾਮ। ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਦੇ ਸਹਿਯੋਗ ਸਦਕਾ ਸਾਡਾ ਇਹ ਪ੍ਰੋਗਰਾਮ ਚੱਲਦਾ। ਵੈਸੇ ਤਾਂ ਤੁਸੀਂ ਇਸ ਚੈਨਲ ਦੇ ਨਾਲ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਚੜ੍ਹਨ ਵੇਲੇ ਜੁੜ ਜਾਂਦੇ ਹੋ ਤੇ ਸੂਰਜ ਛਿਪਣ ਤੱਕ ਜੁੜੇ ਰਹਿੰਦੇ ਹੋ ਜੀ। ਬੜਾ ਡਰਾਮਾ ਦੋਸਤੋ ਤੁਹਾਡੇ ਵਿੱਚ। ਕਈ ਵਾਰੀ ਮੈਂ ਵੀ ਤੁਹਾਡੇ ਵਾਂਗੂ ਜਦੋਂ ਕਿਤੇ ਡਰਾਈਵ ਕਰ ਰਿਹਾ ਹੁੰਦਾ ਤੇ 770 ਸੁਣਦਾ। ਅਲੱਗ ਅਲੱਗ ਜਿਹੜੇ ਹੋਸਟ ਹੁੰਦੇ ਨੇ ਪ੍ਰੋਗਰਾਮ ਕਰਦੇ ਨੇ, ਤੇ ਸੁਣੀ ਜਾਈਦਾ ਜੀ ਆਰਾਮ ਨਾਲ। ਤੁਸੀਂ ਕਾਲਜ ਵੀ ਕਰਦੇ ਹੋ, ਪੰਜਾਬ ਤੋਂ ਜਿਹੜੇ ਭਾਰਤ ਤੋਂ ਪੱਤਰਕਾਰ ਆਉਂਦੇ ਨੇ ਉਹਨਾਂ ਦੀਆਂ ਗੱਲਾਂ ਵੀ ਸੁਣਦੇ ਹੋ, ਆਪੋ ਆਪਣੀ ਸਮਝ ਮੁਤਾਬਕ, ਆਪੋ ਆਪਣੀ ਵਿਚਾਰਧਾਰਾ ਮੁਤਾਬਕ ਜਿਹੜੇ ਹੋਸਟ ਨੇ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਆਉਂਦੇ ਨੇ, ਤੇ ਦੁਨੀਆ ਭਰ ਦੇ ਵਿੱਚ ਕੀ ਕੁਝ ਵਾਪਰ ਰਿਹਾ ਤੁਹਾਡੇ ਨਾਲ ਸਾਂਝ ਪਾਉਂਦੇ ਨੇ, ਤੁਸੀਂ ਫੀਡਬੈਕ ਦਿੰਦੇ ਰਹਿੰਦੇ ਹੋ। ਇਸ ਤਰ੍ਹਾਂ ਹੀ ਜੀ ਦਿਨ ਜਿਹੜਾ ਉਹ ਚੱਲਦਾ ਰਹਿੰਦਾ, ਤੇ ਜਦੋਂ ਫਿਰ ਦਿਨ ਛੁੱਪ ਜਾਂਦਾ ਤੇ ਉਦੋਂ ਫਿਰ ਸਾਡਾ ਪ੍ਰੋਗਰਾਮ ਆ, ਜਿਹੜੇ ਸਾਡੇ ਪ੍ਰੋਗਰਾਮ ਨੇ ਜਿਹੜੇ ਉਹ ਬੰਦ ਹੋ ਜਾਂਦੇ ਨੇ ਤੇ ਸਵੇਰੇ ਫਿਰ ਸ਼ੁਰੂ ਹੋ ਜਾਂਦੇ ਨੇ। ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਦੋਸਤੋ, ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆਪਣਾ ਉਹਦੇ ਚ ਅਸੀਂ ਸ਼ਿਵਿੰਦਰ ਨੂੰ ਪਹਿਲਾਂ ਹੀ ਲੈ ਲਿਆ ਜੀ ਆਪਾਂ ਲਾਈਨ ਦੇ ਉੱਤੇ, ਕਿਉਂਕਿ ਜਿਹੜੀਆਂ ਗੱਲਾਂ ਆਪਾਂ ਕਰਨੀਆਂ ਨੇ ਉਹਦੇ ਵਿੱਚ ਅੱਜ ਪਹਿਲਾਂ ਤੋਂ ਹੀ ਉਹਨਾਂ ਦੀ ਸ਼ਮੂਲੀਅਤ ਜ਼ਰੂਰੀ ਆ। ਵੈਸੇ ਕਈ ਦਿਨਾਂ ਦੀ ਗੱਲਬਾਤ ਇਹ ਚੱਲ ਰਹੀ ਆ, ਜਦੋਂ ਤੋਂ ਭਾਰਤ ਦੇ ਵਿੱਚ ਮੰਦਰ ਦਾ ਨੀਂਹ ਪੱਥਰ ਰੱਖਿਆ, ਰਾਮ ਰਾਜ ਦੀ ਗੱਲ ਤੁਰੀ ਆ, ਕਹਿੰਦੇ ਇਹੋ ਜਿਹਾ ਰਾਮ ਰਾਜ ਆਊਗਾ ਤੇ ਉਹ ਸਾਰਿਆਂ ਨੂੰ ਜਲਵੇ ਦਿਖਾਊਗਾ, ਤੇ ਜਲਵੇ ਦਿਖਣੇ ਸ਼ੁਰੂ ਹੋ ਗਏ ਜੀ। ਕੱਲ ਪਰਸੋਂ ਸ਼ਿਵਿੰਦਰ ਰਿਪੋਰਟਿੰਗ ਕਰਕੇ ਗਏ ਸੀ ਵਿਰੋਧੀ ਪਾਰਟੀਆਂ ਦੀ ਭੂਮਿਕਾ ਬਾਰੇ। ਕਈ ਵਾਰੀ ਸਾਡੇ ਸੱਜਣ ਕਹਿ ਦਿੰਦੇ ਆ ਜੀ ਇੱਥੋਂ ਦੀ ਗੱਲ ਕਰੋ, ਜੇ ਇੱਥੋਂ ਦੀ ਗੱਲ ਕਰਦੇ ਹਾਂ ਤਾਂ ਫਿਰ ਕਹਿ ਦਿੰਦੇ ਆ ਜੀ ਤੁਸੀਂ ਸ਼ਿਵਿੰਦਰ ਨੂੰ ਨਹੀਂ ਲੈਂਦੇ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਈ ਵਾਰੀ ਕਹਿੰਦੇ ਆ ਜੀ ਤੁਸੀਂ ਫਿਰ ਇੱਥੋਂ ਦੀ ਕਰੋ, ਇੱਥੋਂ ਦੀ ਕਰਦੇ ਹਾਂ ਫਿਰ ਇੰਡੀਆ ਦੀ ਕਰੋ। ਇਹ ਰਲਮੀਆਂ ਮਿਲਮੀਆਂ ਗੱਲਾਂ ਆਪਾਂ ਕਰਦੇ ਰਹਿੰਦੇ ਹਾਂ ਜੀ, ਆਪਾਂ ਵਿੱਚੋਂ ਦੀ ਇੱਥੇ ਦੇ ਨਾਲ ਗੱਲ ਜੋੜ ਕੇ ਵੇਖਦੇ ਹਾਂ ਇੱਥੇ ਲੋਕਾਂ ਦੀ ਮਾਨਸਿਕਤਾ ਤੇ ਕੀ ਅਸਰ ਪੈਂਦਾ ਜੇ ਭਾਰਤ 'ਚ ਕੁਝ ਵਾਪਰ ਰਿਹਾ। ਵੈਸੇ ਦੁਨੀਆ ਗਲੋਬਲ ਪਿੰਡ ਕਿਹਾ ਜਾਂਦਾ ਜੀ, ਬਣ ਗਈ ਆ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ। ਹਰ ਇੱਕ ਹਰਕਤ ਜਿਹੜੀ ਇੱਕ ਦੇਸ਼ ਦੇ ਵਿੱਚ ਹੁੰਦੀ ਆ ਉਹ ਦੇਸ਼ ਦੇ ਦੂਜੇ ਦੇਸ਼ ਕਿਸ ਦੂਜੇ ਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਪਿੱਛਾ ਉਸ ਦੇਸ਼ ਦੇ ਨਾਲ ਜੁੜਿਆ ਹੋਇਆ। ਮੰਦਰਾਂ, ਮਸਜਿਦਾਂ, ਚਰਚ, ਗੁਰਦੁਆਰਿਆਂ ਦੇ ਰੌਲੇ ਆ ਜਿਹੜੇ ਉਹ ਪੈਂਦੇ ਰਹਿੰਦੇ ਨੇ ਜੀ, ਸਾਰੇ ਥਾਈਂ ਪੈਂਦੇ ਨੇ, ਜਿੱਥੇ ਜਿੱਥੇ ਆਪਣੇ ਲੋਕ ਗਏ ਨੇ ਉੱਥੇ ਉੱਥੇ ਕਮਾਲ ਹੀ ਕਰ ਦਿੰਦੇ ਨੇ। ਸੰਸਕਾਰਾਂ ਦੇ ਟੋਕਰੇ ਚੱਕੇ ਹੋਏ ਨੇ ਜਿਹੜੇ ਉਹਨਾਂ ਨੇ ਸਿਰ ਦੇ ਉੱਤੇ ਤੇ ਸਿਰਾਂ ਦੇ ਵਿੱਚ, ਉਹਨਾਂ ਨੂੰ ਉਹ ਛੱਡਣਾ ਨਹੀਂ ਚਾਹੁੰਦੇ। ਇਸੇ ਕਰਕੇ ਮੈਂ ਪਹਿਲਾਂ ਵੀ ਇੱਕ ਦਿਨ ਕਮੈਂਟ ਕਰਕੇ ਗਿਆ ਸੀ, ਮਿਹਨਤਾਂ ਤਾਂ ਬੜੀਆਂ ਕਰਦੇ ਨੇ ਸਾਡੇ ਲੋਕ, ਬਾਹਰ ਜਾ ਕੇ ਆਪਣੀ ਜ਼ਿੰਦਗੀ ਬਦਲ ਲੈਂਦੇ ਨੇ, ਪਰ ਸੋਚਣ ਢੰਗ ਆ ਜਿਹੜਾ ਉਹ ਹੀ ਰਹਿੰਦਾ। ਬਾਹਰਲੇ ਦੇਸ਼ਾਂ ਦੇ ਵਿੱਚ ਬਾਹਰਲੇ ਲੋਕਾਂ ਨੇ ਬੜੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਬਣਾ ਤੀਆਂ ਜੀ, ਉਹਨਾਂ ਨੇ ਵੀ ਬਹੁਤ ਤਰੱਕੀਆਂ ਕੀਤੀਆਂ, ਪਰ ਸਾਨੂੰ ਆਪਦੀ ਤਰੱਕੀ ਦਿੰਦੀ ਹੈ ਬਿਨਾਂ ਸ਼ੱਕ ਜੀ। ਮਿਹਨਤਾਂ ਤਾਂ ਕੀਤੀਆਂ ਕੀਤੀਆਂ ਨੇ, ਪਰ ਜਿੱਡੀ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਸਥਾਨ ਬਣਾਏ ਨੇ ਤੇ ਹਰ ਥਾਂ ਦੇ ਉੱਤੇ ਉਹ ਆਪਣੀ ਜਿਹੜੀ ਇਹ ਧਾਰਮਿਕਤਾ ਉਹਨੂੰ ਮੂਹਰੇ ਰੱਖ ਕੇ ਕਹਿੰਦੇ ਨੇ ਵੀ ਅਸੀਂ ਪਤਾ ਨੀ ਸਭ ਤੋਂ ਸਿਆਣੇ ਲੋਕ ਹਾਂ, ਤੇ ਜਦੋਂ ਉਹਨਾਂ ਦਾ ਅਮਲ ਦੇਖਿਆ ਜਾਂਦਾ ਤੇ ਬਾਹਰ ਵਾਲੇ ਲੋਕ ਹੱਸਦੇ ਨੇ, ਬਹੁਤ ਜ਼ੋਰ ਦੀ ਹੱਸਦੇ ਨੇ, ਕਿਉਂਕਿ ਜਿਹੜੇ ਬਾਹਰ ਵੱਸਦੇ ਨੇ ਲੋਕ ਨਾ ਇਹਨਾਂ ਨੂੰ ਅਧਿਐਨ ਕਰਨ ਦੀ ਬੜੀ ਆਦਤ ਆ, ਬੜਾ ਸੋਹਣੇ ਤਰੀਕੇ ਨਾਲ ਅਧਿਐਨ ਕਰਦੇ ਨੇ, ਤੇ ਜਦੋਂ ਫਿਰ ਇਹ ਸਾਡੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਇਹ ਵੇਖਦੇ ਨੇ ਕਿ ਜਿਹੜੇ ਉਸ ਵੇਲੇ ਧਾਰਮਿਕ ਗੁਰੂ ਹੋਏ ਸੀ ਜਿਹਨਾਂ ਦੇ ਨਾਂ ਤੇ ਧਰਮ ਸ਼ੁਰੂ ਕੀਤੇ ਆ, ਵੀ ਉਹਨਾਂ ਨੇ ਕੀ ਕਿਹਾ ਤੇ ਅੱਜ ਇਹ ਕੀ ਗੁਲ ਖਿਲਾ ਰਹੇ ਨੇ ਆਪਣੇ ਆਪ ਨੂੰ ਧਾਰਮਿਕ ਕਹਾ ਕੇ, ਜਦੋਂ ਫਿਰ ਵੱਡਾ ਪਾੜਾ ਵੇਖਦੇ ਨੇ ਉਹ ਕੋਲੋਂ ਦੀ ਹੱਸ ਕੇ ਲੰਘ ਜਾਂਦੇ ਨੇ। ਸਾਡੇ ਵਾਲੇ ਸੋਚਦੇ ਨੇ ਵੀ ਦੇਖੋ ਸਾਡਾ ਜਲੌ ਦੇਖ ਕੇ ਹੱਸਦੇ ਨੇ, ਪਰ ਉਹ ਜਿਸ ਤਰੀਕੇ ਨਾਲ ਹੱਸਦੇ ਨੇ ਤੇ ਉਹ ਬਸ ਉਹਨਾਂ ਬਾਰੇ ਉਹੀ ਜਾਣਦੇ ਨੇ, ਕਈ ਵਾਰੀ ਉਹ ਮੂੰਹ ਤੇ ਐਪਰੀਸ਼ੀਏਟ ਕਰ ਜਾਂਦੇ ਨੇ ਪਰ ਅੰਦਰ ਖਾਤੇ ਮਤਲਬ ਉਹ ਐਪਰੀਸ਼ੀਏਟ ਜਿਹੜੇ ਤਰੀਕੇ ਨਾਲ ਕਰਦੇ ਨੇ ਉੱਥੋਂ ਉਹਨਾਂ ਦੀ ਰਮਜ਼ਾ ਜਿਹੜੀ ਪਛਾਣੀ ਜਾਂਦੀ ਹੈ ਉਹ ਸਾਨੂੰ ਸ਼ੀਸ਼ਾ ਦਿਖਾ ਕੇ ਚਲੇ ਜਾਂਦੇ ਨੇ ਵੀ ਤੁਸੀਂ ਉੱਥੇ ਵੀ ਉਹੋ ਜਿਹੇ ਸੀ ਤੇ ਇੱਥੇ ਵੀ ਇਹੋ ਜਿਹੇ ਸੀ, ਇਹ ਤੁਹਾਡੀ ਧਾਰਮਿਕਤਾ ਜਿਹੜੀ ਫੋਕੀ ਆ। ਆਹ ਜਦੋਂ ਦਾ ਹੁਣ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਆਈ ਆ ਉਦੋਂ ਦੀਆਂ ਤਾਂ ਕਮਾਲਾਂ ਹੀ ਹੋਈਆਂ ਪਈਆਂ ਨੇ ਜੀ, ਉਦੋਂ ਦਾ ਤਾਂ ਫਿਰ ਸਿੱਧਾ ਹੀ ਹੁਣ ਕੰਮ ਆ ਜਿਹੜਾ ਹੋ ਗਿਆ, ਤੇ ਖਬਰਾਂ ਜਿਹੜੀਆਂ ਉਹ ਹੁਣ ਖਬਰਾਂ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਨੇ ਵੀ ਕਿਹੜੀ ਕਿਹੜੀ ਖਬਰ ਤੁਹਾਨੂੰ ਸੁਣਾਈਏ। ਤੇ ਸ਼ਿਵਿੰਦਰ ਫਿਰ ਪਰਸੋਂ ਗੱਲ ਕਰਕੇ ਗਏ ਸੀ ਵੀ ਇਹ ਇਸ ਹਮਾਮ ਤੇ ਸਾਰੇ ਨੰਗੇ ਨੇ ਜੀ, ਸਾਰੇ ਹੀ ਨੰਗੇ ਨੇ, ਵਿਰੋਧੀ ਪਾਰਟੀਆਂ ਨੇ ਗੋਡੇ ਟੇਕਤੇ ਨੇ, ਪਰ ਜਿਹੜੇ ਲੜਨ ਵਾਲੇ ਲੋਕ ਨੇ ਜੀ ਲੜ ਰਹੇ ਨੇ, ਪੱਤਰਕਾਰ ਨੇ ਜਿਹੜੇ ਉਹਨਾਂ ਨੇ ਵੀ ਬਹੁਤਿਆਂ ਨੇ ਗੋਡੇ ਟੇਕਤੇ ਨੇ, ਇਸੇ ਕਰਕੇ ਗੋਦੀ ਮੀਡੀਆ ਕਿਹਾ ਜਾਂਦਾ ਵੀ ਗੋਦੀ ਚ ਬੈਠੇ ਨੇ, ਬਗਲ ਦੇ ਵਿੱਚ ਬੈਠੇ ਨੇ ਮੋਦੀ ਦੀ, ਪਰ ਫਿਰ ਵੀ ਕਈ ਪੱਤਰਕਾਰ ਨੇ ਜਿਹੜੇ ਕਈ ਨੇ ਜੀ ਕਾਫੀ ਵੱਡੀ ਗਿਣਤੀ ਚ ਲੜ ਰਹੇ ਨੇ, ਨੌਜਵਾਨ ਆ ਜਿਹੜੇ ਉਹ ਲੜ ਰਹੇ ਨੇ, ਬਾਹਰਲੇ ਦੇਸ਼ਾਂ ਚ ਵੀ ਇੱਕ ਮਾਹੌਲ ਦੇਖਣ ਨੂੰ ਮਿਲ ਰਿਹਾ ਸਾਰੇ ਥਾਵਾਂ ਤੇ ਬਈ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਹਰੇਕ ਥਾਂ ਤੇ ਦਖਲਦਾਜ਼ੀ ਬਾਹਰਲੇ ਦੇਸ਼ਾਂ ਚ ਕੀਤੀ ਜਾ ਰਹੀ ਆ, ਤੇ ਜੇ ਇਹਨਾਂ ਦਾ ਬਸ ਚੱਲੇ ਤੇ ਬਾਹਰਲੇ ਦੇਸ਼ਾਂ ਚ ਵੀ ਜਿਹਨਾਂ ਦੀ ਵਿਰੋਧੀ ਆਵਾਜ਼ ਆ ਉਹਨੂੰ ਬੰਦ ਕਰਵਾ ਦੇਣ, ਪਰ ਬਸ ਨੀ ਚੱਲਦਾ ਜੀ, ਇਸ ਕਰਕੇ ਚੀਚੀਆਂ ਵੱਟੀ ਜਾਂਦੇ ਆ ਜੀ। ਇੱਥੇ ਹੁਣ ਖੁੱਲ ਆ ਜੀ, ਇੱਥੇ ਤੁਸੀਂ ਮਤਲਬ ਡਿਸਕਸ਼ਨ ਕਰੋ ਹਰ ਇੱਕ ਗੱਲ ਤੇ ਫਰੀਡਮ ਆਫ ਸਪੀਚ ਹੈਗੀ ਆ, ਇੱਥੇ ਅਸੀਂ ਬਿਨਾਂ ਮਤਲਬ ਕਿਸੇ ਦੇ ਹਿੰਸਾ ਨੂੰ ਭੜਕਾਇਆ, ਬਿਨਾਂ ਕਿਸੇ ਦੇ ਜਜ਼ਬਾਤਾਂ ਦੇ ਨਾਲ ਖੇਲਿਆ ਅਸੀਂ ਸੱਚ ਸਾਹਮਣੇ ਰੱਖ ਸਕਦੇ ਹਾਂ, ਪਰ ਉੱਥੇ ਕੀ ਹੁੰਦਾ ਉੱਥੇ ਕ੍ਰਿਟੀਸਿਜ਼ਮ ਦੀ ਇਜਾਜ਼ਤ ਨਹੀਂ, ਹਾਲਾਂਕਿ ਇੱਕ ਧਿਰ ਜਿੰਨਾ ਮਰਜ਼ੀ ਦੂਜੇ ਦਾ ਕ੍ਰਿਟੀਸਿਜ਼ਮ ਕਰੀ ਜਾਵੇ। ਇੱਥੇ ਵੀ ਲੋਕ ਸਾਡੇ ਕਰਦੇ ਨੇ, ਇੱਥੇ ਇੰਨੇ ਡਰਦੇ ਨੇ ਲੋਕ ਕਈ ਵਾਰੀ, ਸਾਡੇ ਮੀਡੀਆ ਵਾਲੇ ਵੀ ਉਹ ਕਹਿੰਦੇ ਜੀ ਆਹ ਗੱਲ ਅਸੀਂ ਕਰਤੀ ਤਾਂ ਪਤਾ ਨੀ, ਵੀ ਹੱਥ 'ਚ ਤੁਹਾਡੇ ਮਾਈਕ ਆ, ਤੁਸੀਂ ਜ਼ਾਬਤੇ ਦੇ ਵਿੱਚ ਰਹਿ ਕੇ ਡਿਸਿਪਲਿਨ ਦੇ ਵਿੱਚ ਰਹਿ ਕੇ ਕਿਸੇ ਪਰਸਨਲ ਅਟੈਕ ਨਾ ਕਰੋ, ਉਹਦੀ ਇਜਾਜ਼ਤ ਨਹੀਂ ਹੈ, ਪਰ ਵਿਚਾਰਾਂ ਦੀ ਜਿਹੜਾ ਸਟਰਗਲ ਆ ਉਹ ਤਾਂ ਚੱਲਣਾ ਚਾਹੀਦਾ ਨਾ, ਤੇ ਜੇ ਵਿਚਾਰਾਂ ਦਾ ਸਟਰਗਲ ਨਾ ਚੱਲੂਗਾ ਭਾਈ ਤੇ ਫਿਰ ਸਾਡੀ ਸੁਸਾਇਟੀ ਤਰੱਕੀ ਕਿਵੇਂ ਕਰੂਗੀ। ਇਹ ਠੀਕ ਹੈ ਵਿਚਾਰਾਂ ਦੀ ਸਟਰਗਲ ਚਲਾਉਣੀ ਔਖੀ ਹੁੰਦੀ ਹੈ, ਜਿਹਨਾਂ ਲੋਕਾਂ ਨੇ ਵਿਚਾਰਾਂ ਦੀ ਸਟਰਗਲ ਚਲਾਈ ਆ ਨਾ ਆਪਣੀਆਂ ਲਿਖਤਾਂ ਰਾਹੀਂ ਆਪਣੀਆਂ ਗੱਲਾਂ ਰਾਹੀਂ, ਤੇ ਹਸ਼ਰ ਦਾ ਭਾਵੇਂ ਰਿਹਾ ਜੀ ਉਹਨਾਂ ਦਾ ਮਾੜਾ ਹੀ, ਤੇ ਪਰ ਉਹਨਾਂ ਦਾ ਨਾਂ ਚਮਕਦਾ। ਤੁਸੀਂ ਸੁਕਰਾਤ ਦੀ ਗੱਲ ਕਰ ਲਓ ਜੀ, ਤੁਸੀਂ ਬਾਬਾ ਬੁੱਲੇ ਸ਼ਾਹ ਦੀ ਗੱਲ ਕਰ ਲਓ, ਸੁਕਰਾਤ ਬਾਰੇ ਤਾਂ ਚਲੋ ਸਾਰਿਆਂ ਨੂੰ ਪਤਾ, ਕਈ ਵਾਰੀ ਬੁੱਲੇ ਸ਼ਾਹ ਬਾਰੇ ਸਾਨੂੰ ਪਤਾ ਨਹੀਂ ਹੁੰਦਾ। ਬੁੱਲੇ ਸ਼ਾਹ ਉਹ ਇਨਸਾਨ ਸੀ ਜੀ ਜਿਹੜਾ ਬੇਖੌਫ ਹੋ ਕੇ ਆਪਣੀ ਗੱਲ ਕਹਿੰਦਾ ਸੀ, ਤੇ ਜਦੋਂ ਉਹ ਦੁਨੀਆਂ ਤੋਂ ਚਲਿਆ ਗਿਆ ਤੇ ਕੱਟੜ ਧਾਰਮਿਕ ਲੋਕ ਇੰਨੇ ਲੱਗਦੇ ਸੀ ਉਹਦੇ, ਉਹਨਾਂ ਨੇ ਉਹਨੂੰ ਦਫਨਾਉਣ ਦੇ ਲਈ ਜਗ੍ਹਾ ਨਹੀਂ ਦਿੱਤੀ, ਕਹਿੰਦੇ ਤਾਂ ਕਾਫਰ ਸੀ। ਸਾਡੇ ਪੰਜਾਬ ਦੇਖ ਲਓ ਜੀ, ਬਾਬੇ ਨਾਨਕ ਵੇਲੇ ਬਾਬੇ ਨਾਨਕ ਦੇ ਹੁੰਦਿਆਂ ਹੋਇਆਂ ਲੋਕਾਂ ਨੇ ਉਹਨਾਂ ਨੂੰ ਕੁਰਾਹੀਆ ਕਿਹਾ, ਬੇਤਾਲਾ, ਹੋਰ ਵੀ ਬਹੁਤ ਸ਼ਬਦ। ਇਹ ਤਾਂ ਹੁਣ ਦੀਆਂ ਗੱਲਾਂ ਨੇ ਨਾ, ਜਦੋਂ ਆਪਾਂ ਬਾਬੇ ਨਾਨਕ ਨੂੰ ਫਿਲੋਸਫਰ ਦੀ ਗੱਲ ਕਰਦੇ ਹਾਂ ਵੀ ਬਾਬਾ ਨਾਨਕ ਮਹਾਨ ਫਿਲੋਸਫਰ ਸੀ ਜਿਹਨਾਂ ਨੇ ਇੱਕ ਆਪਣਾ ਨਜ਼ਰੀਆ ਦਿੱਤਾ, ਜਿਹਨਾਂ ਨੇ ਇੰਨਾ ਕੁਛ ਕੀਤਾ, ਜਿਹਨਾਂ ਨੇ ਲੋਕਾਂ ਦੀ ਸੋਚ ਬਦਲੀ, ਇਨਕਲਾਬੀ ਸੋਚ ਭਰੀ ਆਪਣੇ ਢੰਗ ਦੇ ਨਾਲ, ਜਿਹਨਾਂ ਨੇ ਬਰਿਆਈਆਂ ਦਾ ਮੁਕਾਬਲਾ ਕੀਤਾ, ਪਰ ਉਸ ਵੇਲੇ ਤਾਂ ਆਈ ਹੋਇਆ ਨਾ। ਖੈਰ, ਗੁਰੂ ਅਰਜਨ ਦੇਵ ਜੀ ਦੀ ਉਦਾਹਰਣ ਤੁਹਾਡੇ ਸਾਹਮਣੇ ਆ ਜੀ, ਗੁਰੂ ਤੇਗ ਬਹਾਦਰ ਜੀ ਦੀ ਉਦਾਹਰਣ ਤੁਹਾਡੇ ਸਾਹਮਣੇ ਆ। ਮੌਕੇ ਦੇ ਉੱਤੇ ਖਾਸ ਕਰਕੇ ਜਿਹੜੀ ਰਾਜ ਕਰ ਰਹੀ ਜਮਾਤ ਹੁੰਦੀ ਹੈ ਉਹ ਕੀ ਕੁਝ ਕਰਦੀ ਹੈ, ਜਿਹੜੇ ਲੋਕ ਬਦਲਾਅ ਚਾਹੁੰਦੇ ਨੇ, ਜਿਹੜੇ ਲੋਕ ਨਵੀਂ ਕਿਸਮ ਦੀ ਗੱਲ ਕਰਦੇ ਨੇ। ਖੈਰ ਜੀ, ਉਹ ਤਾਂ ਮਹਾਨ ਮਹਾਨ ਲੋਕਾਂ ਦੀਆਂ ਗੱਲਾਂ ਨੇ, ਬਹੁਤ ਮਹਾਨ, ਜਿਹਨਾਂ ਨੇ ਆਪਾ ਤਿਆਗਤਾ ਤੇ ਜਿਹਨਾਂ ਨੇ ਸਮਾਜ ਦੀ ਖਾਤਰ, ਸੋਸਾਇਟੀ ਦੀ ਖਾਤਰ ਕੁਝ ਕੀਤਾ, ਨਵੀਆਂ ਪਿਰਤਾਂ ਪਾਈਆਂ, ਨਵੇਂ ਰਾਹਾਂ ਤੇ ਚੱਲੇ, ਆਪਣੀਆਂ ਜ਼ਿੰਦਗੀਆਂ ਦੀਆਂ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ, ਸ਼ਹੀਦੀਆਂ ਦਿੱਤੀਆਂ। ਹੁਣ ਵਕਤ ਇਹ ਜਿਹਾ ਆ ਗਿਆ ਜੀ, ਹੁਣ ਇੰਟਰਨੈਟ ਦਾ ਜ਼ਮਾਨਾ ਹੈ, ਇੰਟਰਨੈਟ ਦੇ ਜ਼ਮਾਨੇ ਦੇ ਵਿੱਚ ਤੁਸੀਂ ਆਪਣਾ ਵਿਚਾਰ, ਤੁਹਾਡੇ ਮਨ ਦੇ ਵਿੱਚ ਕੋਈ ਵੀ ਆਉਂਦਾ, ਵੈਸੇ ਤਾਂ ਇੱਕ ਭੇਡ ਚਾਲ ਵੀ ਹੈ ਵੀ ਕੋਈ ਵੀ ਵਿਚਾਰ ਆਇਆ ਮਨ ਦੇ ਵਿੱਚ, ਭਾਵੇਂ ਨਾ ਵੀ ਵਿਚਾਰ ਆਇਆ, ਸਿਰਫ ਮਤਲਬ ਜਿਵੇਂ ਕਲਮ ਫੜੀ ਹੁੰਦੀ ਹੈ ਝਰੀਟਾਂ ਮਾਰਨ ਦੇ ਬਾਰੇ, ਆਪਾਂ ਪੇਜ ਕਾਲੇ ਕਰ ਦਿੰਦੇ ਹਾਂ, ਫੇਸਬੁੱਕ ਤੇ ਕੁਛ ਲਿਖ ਦਿੰਦੇ ਹਾਂ ਤੇ ਚਮਚੇ ਬੈਠੇ ਲਾਈਕ ਕਰੀ ਜਾਂਦੇ ਨੇ, ਐਵੇਂ ਵਟਸਐਪ ਯੂਨੀਵਰਸਿਟੀ ਬਣੀ ਹੋਈ ਆ, ਕੁਛ ਮਰਜ਼ੀ ਲਿਖੀ ਜਾਓ। ਪਰ ਜੇ ਤੁਸੀਂ ਕੁਝ ਸਾਰਥਿਕ ਲਿਖਦੇ ਹੋ, ਤੇ ਜਦੋਂ ਸਾਰਥਿਕ ਲਿਖਦੇ ਹੋ ਕੁਝ, ਤੇ ਜਿਹੜੇ ਜਿਨ੍ਹਾਂ ਦੇ ਵਿਚਾਰ ਤੁਹਾਡੇ ਫਿੱਟ ਨਹੀਂ ਆਉਂਦੇ ਉਹ ਕਮੈਂਟ ਕਰਦੇ ਆ, ਬੜਾ ਸੋਹਣਾ ਸਿਸਟਮ ਚੱਲਦਾ। ਉਹਦੇ ਵਿੱਚੋਂ ਹੁਣ ਜਿਹੜੀਆਂ ਗੱਲਾਂ ਤਰਕ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ, ਵਿਗਿਆਨ ਤੇ ਪੂਰੀਆਂ ਨਹੀਂ ਢੁਕਦੀਆਂ, ਕੁਝ ਕਮਲੇ ਲੋਕ ਦਾ ਵਿਰੋਧ ਕਰਦੇ ਨੇ। ਹਾਂ, ਜੇ ਕਿਸੇ ਜੇ ਕੋਈ ਆਪਣਾ ਧਾਰਮਿਕ ਪ੍ਰਚਾਰ ਕਰ ਰਿਹਾ, ਜੇ ਉਹਦੇ ਅਨੁਕੂਲ ਨਹੀਂ ਤਾਂ ਉਹ ਵੀ ਬੋਲਦੇ ਹੀ ਨੇ। ਇਸ ਕਰਕੇ ਜਿਹੜੀ ਵਿਚਾਰਾਂ ਦੀ ਸਟਰਗਲ ਆ ਇਹ ਚੱਲਦੀ ਰਹਿੰਦੀ ਆ। ਪਰ ਉਹ ਕਹਿੰਦੇ ਜੀ ਭਾਰਤ ਮਹਾਨ ਆ ਬਹੁਤ, ਉੱਥੇ ਵਿਚਾਰਾਂ ਦੀ ਸਟਰਗਲ ਦੀ ਲੋੜ ਨਹੀਂ, ਉਹ ਗ੍ਰੰਥਾਂ 'ਚ ਲਿਖਿਆ ਹੋਇਆ ਵੀ ਸੰਵਾਦ ਹੋਣਾ ਚਾਹੀਦਾ, ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਜਦੋਂ ਕੋਈ ਵਿਚਾਰ ਚਰਚਾ ਦੀ ਗੱਲ ਕਰਦਾ ਤੇ ਉਦੋਂ ਉਹਦੇ ਨਾਲ ਕਿਵੇਂ ਵਿਵਹਾਰ ਕੀਤਾ ਜਾਂਦਾ। ਦੂਜੇ ਪਾਸੇ ਜਿਹੜਾ ਵਿਚਾਰਾਂ ਦੀ ਗੱਲ ਕਰਦਾ, ਜੇ ਤਾਂ ਉਹ ਵਿਚਾਰਾਂ ਦੀ ਗੱਲ ਕਰਨ ਵਾਲਾ ਬੰਦਾ ਸਿਆਣਾ ਹੋਵੇ ਤੇ ਫਿਰ ਤਾਂ ਕੋਈ ਉਹਦੇ ਹੱਕ 'ਚ ਵੀ ਸਟੈਂਡ ਲੈ ਲਏ। ਕਈ ਵਾਰੀ ਇਹ ਹੁੰਦਾ ਵੀ ਦੋਨੇ ਹੀ ਧਿਰਾਂ ਗਲਤ ਹੁੰਦੀਆਂ ਨੇ ਤੇ ਦੋਨੇ ਧਿਰਾਂ ਹੀ ਗਲਤ ਹੁੰਦੀਆਂ, ਜਨਤਾ ਦੇ ਕੋਲੇ ਕੋਈ ਬਦਲ ਨਹੀਂ ਰਹਿੰਦਾ ਵੀ ਅਸੀਂ ਫਿਰ ਕਰੀਏ ਕੀ, ਸੋਚੀਏ ਕਿ ਅਸੀਂ ਕਿਹਦੇ ਵਿਚਾਰਾਂ ਨੂੰ ਠੀਕ ਮੰਨੀਏ। ਇਵੇਂ ਹੀ ਹੁਣ ਹੋ ਰਿਹਾ ਜੀ ਭਾਰਤ ਦੇ ਵਿੱਚ, ਬਈ ਜਿਹੜੀ ਧਿਰ ਰਾਜ ਕਰ ਰਹੀ ਆ ਉਹ ਪੂਰੀ ਗਲਤ ਆ, ਜਿਹੜੀ ਵਿਰੋਧੀ ਆ ਗਲਤੀਆਂ ਉਹਦੇ 'ਚ ਵੀ ਹੈਗੀਆਂ ਨੇ। ਕਿਸੇ ਨਾ ਕਿਸੇ ਤਰੀਕੇ ਨਾਲ ਹਰੇਕ ਬੰਦਾ ਹਿੰਦੂ ਪੱਤਾ ਵਰਤਣ ਦੇ ਮੂਡ ਦੇ ਵਿੱਚ ਆ, ਰੌਂ ਦੇ ਵਿੱਚ ਆ ਵੀ ਕਿਵੇਂ ਮੈਂ ਹਿੰਦੂ ਪੱਤਾ ਵਰਤ ਕੇ ਬਹੁ ਗਿਣਤੀ ਹਿੰਦੂ ਧਰਮ ਵਾਲੇ ਲੋਕਾਂ ਨੂੰ ਮਗਰ ਲਾ ਲਾਂ। ਇਹੀ ਕੁਛ ਚੱਲਦਾ ਹੁੰਦਾ ਜੀ ਜਦੋਂ ਸਾਡੀ ਸੋਚ ਆ ਸਿਰਫ ਧਾਰਮਿਕਤਾ ਦੇ ਉੱਤੇ ਕੇਂਦਰਿਤ ਹੋ ਜੇ, ਫਿਰਕਾਪ੍ਰਸਤ ਸੋਚ ਸਾਡੀ ਹੋ ਜੇ। ਵੈਸੇ ਵੈਸੇ ਇਹ ਆ ਵੀ ਅਗਿਆਨਤਾ, ਇਗਨੋਰੈਂਸ ਤੇ ਹੌਸਲਾ ਨਾ ਹੋਣਾ ਕਿਸੇ ਵੀ ਵਰਤਾਰੇ ਦੀ ਜਾਂਚ ਪੜਤਾਲ ਕਰਨ ਦਾ, ਇਹ ਗੱਲਾਂ ਸਾਨੂੰ ਧਾਰਮਿਕਤਾ ਦੇ ਵਿੱਚੋਂ ਹੀ ਮਿਲਦੀਆਂ, ਕਿਉਂਕਿ ਧਾਰਮਿਕਤਾ ਸਾਨੂੰ ਕਹਿੰਦੀ ਆ ਵੀ ਬੰਦੇ ਆ ਜਿੱਥੇ ਬੈਠਾ ਟਿਕਿਆ ਰਹਿ, ਬਸ ਆਰਾਮ ਦੇ ਨਾਲ, ਤੈਨੂੰ ਬਾਹਲਾ ਤਰੱਦਰ ਕਰਨ ਦੀ ਲੋੜ ਨਹੀਂ, ਤੇਰੀ ਜ਼ਿੰਦਗੀ ਆ ਜਿਹੜੀ ਉਹ ਤੇਰੇ ਹੱਥ ਦੇ ਵਿੱਚ ਨਹੀਂ ਹੈਗੀ, ਤੇਰੇ ਸਾਹ ਜਿਹੜੇ ਉਹ ਪਹਿਲਾਂ ਹੀ ਗਿਣ ਕੇ ਚਿੱਪ ਪਾਈ ਹੋਈ ਆ ਤੇਰੇ ਵਿੱਚ, ਤੇ ਉਹਨੇ ਸਾਹ ਭੁਗਤ ਕੇ ਤੂੰ ਭਾਈ ਚੱਲਿਆ ਹੀ ਜਾਣਾ। ਦੇਖੋ ਗੱਲਾਂ ਇਹ ਕੀਤੀਆਂ ਜਾਂਦੀਆਂ, ਪਰ ਵੱਡੇ ਤੋਂ ਵੱਡਾ ਧਾਰਮਿਕ ਆਗੂ ਵੀ ਆ ਜਿਹੜਾ ਜਦੋਂ ਉਹਨੂੰ ਉਹਦਾ ਸਾਹ ਮਾੜਾ ਜਿਹਾ ਵੀ ਰੁਕਦਾ, ਹਾਰਟ ਦੇ ਵਿੱਚ ਬਲੋਕੇਜ ਆਉਂਦੀ ਆ, ਤੇ ਫਿਰ ਫਟਾਫਟ ਹਸਪਤਾਲ ਕੋਲ ਜਾਂਦਾ ਵੀ ਭਲਿਆ ਮਾਨਸਾ, ਜੇ ਤੈਨੂੰ ਆਪਣੇ ਗ੍ਰੰਥਾਂ ਦੇ ਉੱਤੇ ਭਰੋਸਾ ਨਹੀਂ ਤੂੰ ਹਸਪਤਾਲ ਕਿਉਂ ਜਾਣਾ, ਬੈਠਾ ਰਹੇ ਆਰਾਮ ਨਾਲ ਉੱਥੇ। ਫਿਰ ਤੇ ਇਹ ਗੱਲਾਂ ਨੇ ਜੀ। ਖੈਰ ਸ਼ਿਵਿੰਦਰ ਨੂੰ ਨਾਲ ਲੈਂਦੇ ਹਾਂ ਜੀ, ਤਾਜ਼ਾ ਕੀ ਵਾਪਰਿਆ ਉੱਥੇ ਉਹਦੇ ਬਾਰੇ ਗੱਲਬਾਤ ਕਰਾਂਗੇ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਜੀ ਚਰਨਜੀਤ ਜੀ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਕਹਿੰਦੇ ਦੇਵਤਿਆਂ ਬਾਰੇ ਕਿਸੇ ਬਿਆਨਬਾਜ਼ੀ ਦੇ ਉੱਤੇ ਫੇਸਬੁੱਕ ਕਮੈਂਟ ਦੇ ਉੱਤੇ ਜਿਹੜਾ ਜਰਨੈਲ ਸਿੰਘ ਜੁੱਤੀ ਝਾੜ ਸੀਗਾ ਉਹਨੂੰ ਪਾਰਟੀ 'ਚੋਂ ਕੱਢਦਾ। ਮੈਂ ਜੁੱਤੀ ਝਾੜ ਜਾਣ ਕੇ ਕਿਹਾ ਜੀ, ਕਿਉਂਕਿ ਆਮ ਬੰਦਾ, ਵੈਸੇ ਤਾਂ ਮੈਂ ਇਹਨਾਂ ਗੱਲਾਂ ਦੇ ਖਿਲਾਫ ਹਾਂ ਜੀ, ਕੋਈ ਕਿਸੇ ਦੇ ਆਪਦੇ ਵਿਰੋਧੀ ਦੇ ਭਾਵੇਂ ਉਹਨੇ ਕੁਛ ਵੀ ਕੀਤਾ ਹੋਵੇ, ਉਹ ਜੁੱਤੀ ਕਿਉਂ ਮਾਰੇ? ਉਹਦੇ ਕੋਲੇ ਉਹ ਉਹਦਾ ਦਲੀਲ ਦੇ ਨਾਲ ਬੜੇ ਤਰਕ ਭਰਪੂਰ ਤਰੀਕੇ ਦੇ ਨਾਲ ਵਿਰੋਧ ਕਰੇ, ਤੇ ਪੱਤਰਕਾਰ ਆ ਜਿਹੜਾ ਜਿਹਦੇ ਕੋਲੇ ਕਲਮ ਹੈਗੀ ਆ, ਜਿਹਦੇ ਕੋਲ ਪੇਪਰ ਹੈਗਾ, ਲੰਬੇ ਲੰਬੇ ਆਰਟੀਕਲ ਲਿਖ ਸਕਦਾ, ਉਹ ਫਿਰ ਆਪਣਾ ਜਿਹੜਾ ਉਹ ਤਰੀਕਾ ਵਰਤੇ ਨਾ। ਚਲੋ ਇਸ ਗੱਲ ਤੇ ਆਪਾਂ ਕਾਫੀ ਡਿਸਕਸ਼ਨ ਕੀਤੀ ਆ, ਲੋਕ ਬਹੁਤ ਸ਼ਰਧਾਲੂ ਸੀ ਜੀ ਜਰਨੈਲ ਸਿੰਘ ਜੁੱਤੀ ਮਾਰਦੇ, ਕਈ ਇਹਨੇ ਜੁੱਤੀ ਮਾਰੀ ਆ ਜੀ ਉਹਦੇ ਪੀ ਚਿਦੰਬਰਮ ਦੇ, ਵੀ ਪਤਾ ਨੀ ਬਹੁਤ ਮਹਾਨ ਕਾਰਨਾਮਾ ਕੀਤਾ। ਚਲੋ ਆਪਾਂ ਇਸ ਗੱਲ ਦੇ ਵਿੱਚ ਨਹੀਂ ਜਾਂਦੇ, ਲੋਕ ਆਮ ਆਦਮੀ ਪਾਰਟੀ ਦੇ ਵੀ ਸ਼ਰਧਾਲੂ ਆ, ਭਗਤ ਆ ਪੂਰੇ, ਭਗਤ ਸ਼ਬਦ ਹੀ ਉਦੋਂ ਜੁੜਿਆ ਜਦੋਂ ਆਮ ਆਦਮੀ ਪਾਰਟੀ ਆ, ਤੇ ਦੂਜੇ ਪਾਸੇ ਮੋਦੀ ਭਗਤ ਵੀ ਬਹੁਤ ਹੈਗੇ ਆ। ਇਹ ਤਿੰਨਾਂ ਬਾਰੇ ਤੁਸੀਂ, ਤੁਹਾਡੇ ਕੀ ਵਿਚਾਰ ਨੇ, ਕੀ ਹੋਇਆ? ਜੇ ਹੁਣ ਕਮੈਂਟ ਕਰ ਹੀ ਦਿੱਤਾ ਤੇ ਫਿਰ ਪਿੱਛੇ ਕਿਉਂ ਹੋਇਆ? ਕੀ ਕਮੈਂਟ ਲੋਜੀਕਲ ਸੀ, ਇਨਲੋਜੀਕਲ ਸੀ, ਕੀ ਕਮੈਂਟ ਨਹੀਂ ਕਰਨਾ ਚਾਹੀਦਾ, ਤੇ ਜੇ ਕਰ ਹੀ ਦਿੱਤਾ ਫਿਰ ਪਿੱਛੇ ਹੋਣ ਦੀ ਕੀ ਲੋੜ ਸੀ? ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਅਸੀਂ 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 ਮਤਲਬ ਰਾਜਨੀਤੀ ਜਿਹੜੀ ਹੈਗੀ ਆ ਉਹ ਬਦਲ ਦੇਣੀ ਆ, ਅਸੀਂ ਰਾਜਨੀਤੀ ਕਰਨੀ ਨਹੀਂ। ਤੇ ਤੀਜੇ ਪਾਸੇ ਬੀਜੇਪੀ ਆ ਜਿਹੜੀ, ਤੇ ਉਹਦੇ ਵਿੱਚ ਉਹ ਘੱਟ ਗਿਣਦਿਆਂ ਦੇ ਖਿਲਾਫ਼ ਜ਼ਹਿਰ ਉਗਲੀ ਜਾਂਦੇ ਆ, ਕੋਈ ਕਿਸੇ ਕੋਈ ਐਕਸ਼ਨ ਨਹੀਂ ਹੋ ਰਿਹਾ। ਆ ਗੁੰਡਾਗਰਦੀ ਦੀ ਮਿਸਾਲ ਚੱਲਦੀ ਹੈ ਕਾਰਵਾ ਮੈਗਜ਼ੀਨ ਦੀ, ਜਿਹੜੇ ਪੱਤਰਕਾਰ ਕਰਨਗੇ, ਇਸ ਸਾਰੇ ਬਾਰੇ ਡਿਟੇਲ ਦੇ ਵਿੱਚ ਦੱਸੋ ਜੀ।
ਚਰਨਜੀਤ, ਭਾਵੇਂ ਕਿ ਮੇਰਾ ਜ਼ਿਆਦਾ ਇੰਟਰਸਟ ਸੀਗਾ ਤਿੰਨ ਪੱਤਰਕਾਰਾਂ ਦੀ ਜਿਹੜੀ ਕੁੱਟਮਾਰ ਹੋਈ ਹੈ, ਲੇਕਿਨ ਮੈਂ ਜਰਨੈਲ ਸਿੰਘ ਬਾਰੇ ਪਹਿਲਾਂ ਗੱਲ ਕਰਾਂਗਾ, ਕਿਉਂਕਿ ਵਿਦੇਸ਼ਾਂ ਵਿੱਚ ਕਾਫ਼ੀ ਕੱਲ੍ਹ ਦੀ ਇਹ ਸਟੋਰੀ ਜਿਹੜੀ ਹੈਗੀ ਹੈ ਚੱਲ ਰਹੀ ਹੈ, ਡਿਫਰੈਂਟ ਡਿਫਰੈਂਟ ਐਂਗਲ ਤੋਂ ਉਹਨੂੰ ਦੇਖਿਆ ਜਾ ਰਿਹਾ ਹੈਗਾ। ਕਦੇ ਤੁਹਾਡਾ ਜਿਹੜਾ ਸਵਾਲ ਕਰਨਾ ਦਾ ਜਿਹੜਾ ਤਰੀਕਾ ਤਾਂ ਵਧੀਆ ਵਾ, ਤੁਸੀਂ ਕਈ ਸਾਰੇ ਮਾਮਲੇ ਇਕੱਠੇ ਕਵਰ ਕਰ ਲਏ, ਕਿਉਂਕਿ ਨਹੀਂ ਤਾਂ ਇਹ ਫਲਾਨਾ ਵਕਤ 'ਚ ਫਲਾਨਾ ਸੀ, ਮਤਲਬ ਫਲਾਨਾ ਵਕਤ 'ਚ ਮਤਲਬ ਜਰਨੈਲ ਸਿੰਘ ਵਕਤ 'ਚ ਆਮ ਆਦਮੀ ਪਾਰਟੀ, ਕੌਣ ਠੀਕ ਹੈ ਕੌਣ ਗਲਤ ਹੈ, ਇਹਨਾਂ ਦੀ ਲੜਾਈ ਸੀਗੀ। ਹੁਣ ਇਹਨੂੰ ਡਿਟੋਲ ਜਿਹੜਾ ਟੋਟੈਲਿਟੀ 'ਚ ਜਿਹੜਾ ਦੇਖਣਾ ਵਾ, ਮਤਲਬ ਸਮੁੱਚਤਾ ਦੇ ਵਿੱਚ ਅਸੀਂ ਜੇ ਇਹਨੂੰ ਦੇਖਣਾ, ਜਿਹੜੀ ਖਬਰ ਸਾਡੇ ਤੱਕ ਆਉਂਦੀ ਹੈ ਸਰ ਉੱਥੇ ਤੱਕ ਵੀ ਪਹੁੰਚ ਚੁੱਕੀ ਆ ਵੀ ਉਹਨੂੰ ਜਿਹੜਾ ਪਾਰਟੀ 'ਚੋਂ ਬਰਖਾਸਤ ਕੀਤਾ ਗਿਆ। ਬਰਖਾਸਤਗੀ ਦਾ ਮਾਮਲਾ ਇਹ ਦੱਸਿਆ ਜਾ ਰਿਹਾ ਕਿ ਜਰਨੈਲ ਸਿੰਘ ਨੇ ਜਿਹੜਾ ਹੈਗਾ ਇੱਕ ਸੋਸ਼ਲ ਮੀਡੀਆ ਉੱਤੇ ਕੋਈ ਕਮੈਂਟ ਸ਼ੇਅਰ ਕੀਤਾ ਸੀਗਾ, ਸਟੇਟਸ ਸ਼ੇਅਰ ਕੀਤਾ ਸੀਗਾ, ਉਹ ਸਟੇਟਸ ਇਹ ਸੀਗਾ ਕਿ ਰਾਮਚੰਦਰ ਬਾਰੇ, ਸ਼੍ਰੀ ਰਾਮਚੰਦਰ ਬਾਰੇ ਉਹਨੇ ਕਿਹਾ ਕਿ ਸ਼੍ਰੀ ਰਾਮਚੰਦਰ ਜੋ ਉਹ ਮਤਲਬ ਉਹਦੇ ਕੈਰੈਕਟਰ ਉੱਤੇ ਸਵਾਲ ਉਠਾਏ ਸੀ ਵੀ ਉਹ ਕਾਹਦਾ ਇੱਕ ਬੰਦਾ ਕਿਹੋ ਜਿਹਾ ਬੰਦਾ ਜਿਹੜਾ ਆਪਣੀ ਘਰ ਵਾਲੀ ਨੂੰ ਜਿਹੜਾ ਹੈਗਾ ਮਤਲਬ ਇੱਕ ਧੋਬੀ ਦੇ ਕਹਿਣ ਉੱਤੇ ਬਾਹਰ ਕੱਢ ਦਿੰਦਾ ਵਾ, ਉਹ ਕਿਸ ਤਰ੍ਹਾਂ ਦਾ ਰਾਮ ਰਾਜ ਹੈਗਾ, ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਇਤਿਹਾਸ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਬਾਰੇ ਗੱਲਾਂ ਆਉਂਦੀਆਂ ਨੇ, ਉਹਨਾਂ ਨੂੰ ਆਧਾਰ ਬਣਾ ਕੇ ਉਹਨੇ ਗੱਲ ਕੀਤੀ ਸੀ। ਉਸ ਤੋਂ ਥੋੜੇ ਚਿਰ ਬਾਅਦ ਹੀ ਉਸ ਬੰਦੇ ਨੇ ਜਿਹੜਾ ਹੈਗਾ ਵਾ ਫਿਰ ਉਹਨੂੰ ਸਾਰੇ ਨੂੰ ਜਿਹੜਾ ਸਟੇਟਸ ਨੂੰ ਹਟਾ ਕੇ ਮਾਫ਼ੀ ਮੰਗ ਲਈ। ਉਹਨੇ ਕਿਹਾ ਕਿ ਅਸਲ ਵਿੱਚ ਆਨਲਾਈਨ ਕਲਾਸਾਂ ਲੱਗਦੀਆਂ ਨੇ ਜਿਹੜੇ ਨਿਆਣਿਆਂ ਦੀਆਂ, ਮੇਰੇ ਬੱਚੇ ਕੋਲ ਮੋਬਾਈਲ ਸੀ, ਉਹਨੇ ਉਧਰੋਂ ਕਿਤੇ ਆਇਆ ਹੋਣਾ ਤੁਰਦਾ ਫਿਰਦਾ ਇਹ ਕਮੈਂਟ, ਉਹਨੇ ਜਾ ਕੇ ਇਹਨੂੰ ਕਾਪੀ ਪੇਸਟ ਕਰਕੇ ਜਿਹੜਾ ਸਟੇਟਸ ਪਾ ਦਿੱਤਾ। ਸੋ ਇਸ ਕਰਕੇ ਮੈਂ ਤਾਂ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ, ਇਸ ਕਰਕੇ ਮੈਨੂੰ ਜੀ ਜਿਹੜਾ ਹੈਗਾ ਵਾ ਮਾਫ਼ੀ ਮੈਂ ਮੰਗਦਾ ਹੈਗਾ। ਤੇ ਆਮ ਆਦਮੀ ਪਾਰਟੀ ਨੇ ਇਸੇ ਜਿਹੜਾ ਉਹਦੇ ਸਟੇਟਸ ਕਰਕੇ ਉਹਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ। ਆਹੋ ਸਰ ਇਹ ਕਹਾਣੀ ਹੈਗੀ ਜੇ ਮੋਟੀ ਮੋਟੀ ਆ, ਜਿਹੜੀ ਜਿਹਨੂੰ ਸੌਖੇ ਦੇ ਢੰਗ ਨਾਲ ਸਮਝਾਉਣੀ ਹੋਵੇ। ਹੁਣ ਜਿਹੜਾ ਸਵਾਲ ਇੱਕ ਤਾਂ ਇਹ ਆ ਗਿਆ ਕਿ ਪਹਿਲੀ ਗੱਲ ਕਿ ਕੀ ਆਮ ਆਦਮੀ ਪਾਰਟੀ ਵੱਲੋਂ ਉਹਨੂੰ ਕੱਢਣਾ ਠੀਕ ਸੀ ਜਾਂ ਗਲਤ ਸੀਗਾ। ਪਹਿਲੀ ਗੱਲ ਹੈਗੀ ਹੈ ਕਿ ਸਾਡੇ ਮੁਲਕ 'ਚ ਨਾ ਜਿਵੇਂ ਦਾ ਮਾਹੌਲ ਬਣਿਆ ਹੋਇਆ, ਉਹਨੇ ਸ਼ਰੇਆਮ ਜਿਹੜਾ ਘੱਟ ਗਿਣਤੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ, ਗਾਲਾਂ ਕੱਢ ਕੇ ਮਾਫ਼ੀ ਨਹੀਂ ਮੰਗੀ ਜਾਂਦੀ, ਸਗੋਂ ਉਹਦੀ ਪਾਰਟੀ ਹੈ ਜਿਹੜੀ ਰਾਜ ਕਰਦੀ ਸੀ ਸੱਤਾਧਾਰੀ ਬੀਜੇਪੀ ਪਾਰਟੀ, ਉਹਦੀ ਪਿੱਠ 'ਤੇ ਆ ਕੇ ਇਹਨੂੰ ਜਸਟੀਫਾਈ ਵੀ ਕਰਦੀ ਹੈ ਜਦੋਂ ਮਾਮਲਾ ਲੋੜੋਂ ਵੱਧ ਜਿਵੇਂ, ਫਿਰ ਕਹਿ ਦਿੰਦੀ ਹੈ ਕਿ ਸਾਡਾ ਜਿਹੜਾ ਲੀਡਰ ਹੈ ਇਹਦੇ ਨਿੱਜੀ ਵਿਚਾਰ ਸੀਗੇ, ਨਿੱਜੀ ਵਿਚਾਰ ਤਾਂ ਸੀਗੇ ਭਾਈ, ਪਰ ਪਾਰਟੀ 'ਚੋਂ ਫਿਰ ਵੀ ਨਹੀਂ ਕੱਢਿਆ ਜਾਂਦਾ ਉਹਨੂੰ। ਇਹ ਹੈਗਾ ਮੁਲਕ ਦਾ ਮਾਹੌਲ। ਹੁਣ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਮਾਹੌਲ ਸਾਡੇ ਕਿਤੇ ਹੀ ਹੋ ਜਾਵੇ। ਉਹਦੇ ਜਿਹੜਾ ਇੱਕ ਤਾਂ ਇਹ ਮਸਲਾ ਹੈਗਾ ਕਿ ਜਦੋਂ ਉਸ ਬੰਦੇ ਨੇ ਮਾਫ਼ੀ ਮੰਗ ਲਈ ਨਾ ਤਾਂ ਕੋਈ ਤੁੱਗੀ ਨਹੀਂ ਬਣਦੀ ਹੈਗੀ ਕੱਢਣ ਦੀ, ਵੀ ਉਹ ਕਹਿੰਦਾ ਵੀ ਮੈਂ ਮਾਫ਼ੀ ਮੰਗ ਲਈ ਜੀ, ਮੈਂ ਜਿਹੜਾ ਹੈਗਾ ਆਹ ਉਹਨੇ ਆਪਣਾ ਕਰ ਦਿੱਤਾ, ਆਰਾਮ ਨਾਲ ਰੱਖਿਆ ਜਾ ਸਕਦਾ ਸੀ। ਪਰ ਚੱਕਰ ਇਹ ਕਿ ਆਮ ਆਦਮੀ ਪਾਰਟੀ ਅੱਜ ਕੱਲ੍ਹ ਜਿਹੜਾ ਇੱਕ ਬੀਜੇਪੀ ਨੇ ਜਿਹੜਾ ਹਿੰਦੂ ਤਵੀ ਏਜੰਡਾ ਸੈੱਟ ਕਰ ਦਿੱਤਾ ਨਾ, ਜਿਹੜਾ ਉਸ ਏਜੰਡੇ ਨੂੰ ਜਿਵੇਂ ਸਾਰੀਆਂ ਪਾਰਟੀਆਂ ਫੋਲੋ ਕਰਦੀਆਂ ਜਾ ਰਹੀਆਂ, ਮੈਂ ਜਿਵੇਂ ਪਰਸੋਂ ਗੱਲ ਕਰ ਰਿਹਾ ਸੀ, ਉਹ ਆਮ ਆਦਮੀ ਪਾਰਟੀ ਲੋੜੋਂ ਵੱਧ ਕਰਦੀ ਜਾ ਰਹੀ ਹੈ। ਤੁਸੀਂ ਦੇਖੋ ਕਿ ਦਿੱਲੀ ਦੇ ਵਿੱਚ ਹਿੰਸਾ ਹੁੰਦੀ ਹੈ, ਆਮ ਆਦਮੀ ਪਾਰਟੀ ਦਾ ਜਿਹੜਾ ਰੋਲ ਨਕਾਰਾਤਮਕ ਰਹਿੰਦਾ, ਉਹ ਮਤਲਬ ਜਿਹੜੀਆਂ ਹਿੰਦੂ ਫੋਰਸਿਸ ਆ, ਹਿੰਦੂ ਕੱਟੜ ਹਿੰਦੂ ਫੋਰਸਿਸ ਆ, ਉਹਦੇ ਬਾਰੇ ਕੁਛ ਨਹੀਂ ਕਰ ਸਕਦੀ। ਉਲਟਾ ਜਿਹੜਾ ਉਹਦੇ ਬਿਆਨ ਇਹੋ ਜਿਹੇ ਆਉਂਦੇ ਨੇ ਕੇਜਰੀਵਾਲ ਦੇ, ਐਂ ਲੱਗਦਾ ਕਿ ਜਿਵੇਂ ਉਹ ਸਾਰੀ ਹਿੰਸਾ ਨੂੰ ਜਿਹੜਾ ਹੈਗਾ ਦੇ ਪੂਰੇ ਗੋਡੇ ਟੇਕ ਚੁੱਕਾ ਹੋਵੇ। ਉਹਦੇ ਇਹ ਵਿੱਚ ਇੰਨੀ ਹਿੰਮਤ ਹੀ ਨਹੀਂ ਉਹਨਾਂ ਫੋਰਸਿਸ ਦਾ ਮੁਕਾਬਲਾ ਕਰਨ ਦੀ। ਉਹੀ ਚੀਜ਼ ਇੱਥੇ ਹੈਗੀ ਹੈ। ਹੁਣ ਅਗਲਾ ਤੁਹਾਡਾ ਸਵਾਲ ਇਹ ਸੀਗਾ ਕਿ ਕੀ ਉਹਦਾ ਜਿਹੜਾ ਕਮੈਂਟ ਕਰਨਾ ਸਹੀ ਸੀ ਕਿ ਗਲਤ ਸੀ। ਪਹਿਲੀ ਗੱਲ ਤਾਂ ਇਹ ਕਿ ਚਰਨਜੀਤ, ਦੋ ਤਰ੍ਹਾਂ ਦੇ ਕਮੈਂਟ ਹੁੰਦੇ ਨੇ। ਇੱਕ ਤਾਂ ਹੁੰਦਾ ਨਾ ਕਮੈਂਟ ਭੜਕਾਉਣ ਵਾਲਾ ਕਿਸੇ ਬੰਦੇ ਨੂੰ, ਜਿਵੇਂ ਮੰਨ ਲਓ ਕਿ ਮੈਂ ਕਹਾਂ ਕਿ ਮੈਂ ਰਾਮਚੰਦਰ ਬਾਰੇ ਕੋਈ ਇਹੋ ਜਿਹੀ ਟਿੱਪਣੀ ਕਰਦਾ ਵੀ ਉਹਦਾ ਇੱਦਾਂ ਦਾ ਬੰਦਾ ਸੀ, ਕੋਈ ਬੰਦਾ ਸੀਗਾ ਜਾਂ ਉਹਦੀ ਮਤਲਬ ਕੋਈ ਬੰਦੇ ਨੇ ਉਹਦੀ ਪਤਨੀ ਸੀਤਾ ਬਾਰੇ ਟਿੱਪਣੀ ਕਰ ਦਿੱਤੀ, ਇਹ ਤਾਂ ਉਹ ਵੀ ਕਿਸੇ ਦੀ ਭਾਵਨਾਵਾਂ ਨੂੰ ਉਕਸਾਉਣਾ ਹੋ ਗਿਆ। ਕਿਸੇ ਵੀ ਜਿਹੜਾ ਸਿਹਤਮੰਦ ਵਿਚਾਰ ਵਾਲੇ ਬੰਦੇ ਦਾ ਨਾ ਉਕਸਾਉਣਾ ਕਦੇ ਮਤਲਬ ਨਹੀਂ ਹੋ ਸਕਦਾ, ਨਾ ਹੀ ਉਕਸਾਉਣ ਨਾਲ ਅਸੀਂ ਆਲੋਚਨਾ ਕਿਉਂ ਕਰਦੇ ਹਾਂ, ਅਸੀਂ ਆਲੋਚਨਾ ਕਰਦੇ ਹਾਂ ਕਿ ਇਹਦੇ ਵਿੱਚੋਂ ਕੋਈ ਚੱਜ ਦਾ ਸਿੱਟਾ ਨਿਕਲ ਕੇ ਆਵੇ। ਹਾਂ, ਜਦੋਂ ਅਸੀਂ ਦਲੀਲ ਪੂਰਵਕ ਗੱਲ ਕਰਦੇ ਹਾਂ ਜਿਹਦੇ ਵਿੱਚ ਅਸੀਂ ਕਹਿੰਦੇ ਕਿ ਭਾਈ ਤੇਰੀ ਸ਼ਰਧਾ ਤਾਂ ਅਸੀਂ ਤਾਂ ਠੀਕ ਹੈ ਆ ਹੈਗੀ ਆ, ਪਰ ਸਾਡਾ ਇਹ ਵੀ ਜਵਾਬ ਹੈਗਾ ਕਿ ਤੂੰ ਜਿਹੜੇ ਮਤਲਬ ਇਸ ਦੇ ਬਾਰੇ ਇਹ ਕਹਿ ਰਿਹਾ ਵੀ ਸਾਨੂੰ ਉਹਦੇ ਬਾਰੇ ਆਹ ਪ੍ਰੋਬਲਮ ਹੈਗੀ ਆ, ਇਹ ਉਕਸਾਉਣਾ ਨਹੀਂ ਹੈਗਾ। ਆਮ ਤੌਰ ਤੇ ਹੁੰਦਾ ਕੀ ਹੈ ਸਾਡੇ ਮੁਲਕ 'ਚ ਨਾ, ਦਲੀਲ ਨਾਲ ਗੱਲ ਕਰਨ ਵਾਲਿਆਂ ਨੂੰ ਸੌਣਾ ਮੰਨ ਲਿਆ ਜਾਂਦਾ, ਅੱਜ ਕੱਲ੍ਹ ਤਾਂ ਜਾਣ ਬੁੱਝ ਕੇ ਵੀ ਦੇਖੋ ਜੀ ਜੇ ਕੋਈ ਸਵਾਲ ਇਹ ਕਰਦਾ ਕਿ ਰਾਮ ਚੰਦਰ ਜੀ ਜਿਹੜੇ ਇਤਿਹਾਸ ਦੇ ਕਰੈਕਟਰ ਸੀ ਜਾਂ ਮਿਥਿਹਾਸ ਚ, ਤਾਂ ਵੀ ਗਲਤ ਜਾਂਦਾ ਜੀ ਹਿੰਦੂ ਭਾਵਨਾਵਾਂ ਨੇ ਉਹ ਜਿਹੜੀਆਂ ਭੜਕ ਚੁੱਕੀਆਂ ਹੈਗੀਆਂ ਨੇ। ਹਿੰਦੂ ਭਾਵਨਾਵਾਂ ਉਦੋਂ ਭੜਕਦੀਆਂ ਨੇ ਜੇ ਰਾਮ ਚੰਦਰ ਨੂੰ ਜਿਹੜਾ ਇਤਿਹਾਸਕ ਮੰਨਦੇ ਹੋਏ ਉਹਦੇ ਉੱਤੇ ਅਸ਼ਲੀਲ ਟਿੱਪਣੀ, ਉਹਦੀ ਘਰਵਾਲੀ ਉੱਤੇ ਅਸ਼ਲੀਲ ਟਿੱਪਣੀ, ਜਾਂ ਬਾਅਦ ਜਿਹੜੀਆਂ ਕਿਸਮਾਂ ਤਾਂ ਦੇਖਦੇ ਰਹੇ ਹਾਂ ਇੱਕ ਧਰਮ ਵਾਲੇ ਦੂਜੇ ਧਰਮ ਦੇ ਨਾ ਦੇਵਤਿਆਂ ਦੇ ਉੱਤੇ ਜਾਂ ਗੁਰੂਆਂ ਦੇ ਉੱਤੇ ਏਦਾਂ ਦੀਆਂ ਟਿੱਪਣੀਆਂ ਅਸ਼ਲੀਲ ਕਰਦੇ ਨੇ, ਉਹ ਹੁੰਦਾ ਭੜਕਾਉਣਾ। ਲੇਕਿਨ ਜੇ ਦਲੀਲ ਨਾਲ ਗੱਲ ਕੀਤੀ ਜਾਵੇ ਵੀ ਭਾਈ ਅਸੀਂ ਉਹਦੇ ਜਿਹੜੇ ਵਿਚਾਰਾਂ ਦੇ ਤੌਰ ਦੇ ਉੱਤੇ ਜਾਂ ਉਹਦੀ ਜਿਹੜੀ ਹਿਸਟਰੀ ਦੇ ਤੌਰ ਉੱਤੇ ਉਹਨੂੰ ਏਦਾਂ ਦੇਖ ਰਹੇ ਹਾਂ, ਤਾਂ ਉਹ ਕੋਈ ਮਾੜੀ ਗੱਲ ਨਹੀਂ ਹੈਗੀ, ਉਹ ਦਲੀਲ ਵਾਲੀ ਗੱਲ ਹੈ। ਸੋ ਜਿਹੜੇ ਉਹਨੇ ਕੁਛ ਪੁਆਇੰਟ ਸਾਡੇ ਸਾਹਮਣੇ ਆਏ ਸੀ ਵੀ ਜਰਨੈਲ ਸਿੰਘ ਨੇ ਉਠਾਏ ਸੀ, ਦੇਖਣ ਨੂੰ ਤਾਂ ਦਲੀਲ ਵਾਲੇ ਲੱਗਦੇ ਹੈਗੇ ਨੇ, ਉਹ ਦਲੀਲ ਕੋਈ ਵੀ ਇਹਨਾਂ ਦੇ ਪੁਆਇੰਟ ਤੁਸੀਂ ਉਠਾ ਸਕਦੇ ਹੋ, ਮੈਂ ਵੀ। ਪਰ ਇਹਦੇ ਵਿੱਚ ਵੀ ਹੁਣ ਦੋ ਚੀਜ਼ਾਂ ਆ ਜਾਂਦੀਆਂ, ਅਸੀਂ ਦੇਖਦੇ ਹਾਂ ਚਰਨਜੀਤਿਕ ਤਾਂ ਉਹ ਕੈਟਾਗਰੀ ਹੈ ਜਿਹੜੀ ਨਾ ਧਾਰਮਿਕ ਕੱਟੜ ਨੇ, ਉਹ ਆਪਣੇ ਧਰਮ ਦੇ ਜਿਹੜੇ ਹੈਗੇ ਆ ਪੈਗੰਬਰਾਂ ਉੱਤੇ ਤਾਂ ਜਿਹੜਾ ਸਵਾਲ ਉਠਾਉਣ ਤੇ ਥੋੜੇ ਜਿਹੇ ਬਚਦੇ ਨੇ, ਦੂਜੇ ਧਰਮ ਵਾਲੇ ਪੈਗੰਬਰਾਂ ਉੱਤੇ ਝੱਟ ਦੇਵੇ ਕਰ ਦਿੰਦੇ ਨੇ। ਦੇਖੋ ਜੀ ਜਦੋਂ ਫਿਰ ਉਹਨਾਂ ਨੂੰ ਇਹ ਪੁੱਛਿਆ ਜਾਵੇ, ਪੈਗੰਬਰ ਛੱਡੋ, ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਹਾਡੇ ਧਰਮ ਦੇ ਵਿੱਚ ਜਿਹੜੇ ਫਲਾਣੇ ਕੱਟੜਵਾਦੀ ਨੇ ਉਹ ਇੱਦਾਂ ਕਰਦੇ ਨੇ, ਜਦ ਵੀ ਗੁੱਸੇ ਹੋ ਜਾਂਦੇ ਨੇ। ਉਹਨੇ ਮੈਂ ਬਹੁਤ ਸਾਰੇ ਦੇਖੇ ਨੇ, ਕਈ ਕਹਿਣਗੇ ਕਿ ਦੇਖੋ ਜੀ ਹਿੰਦੂ ਦਾ ਰਾਮ ਆਏ ਸੀ, ਫਲਾਣਾ ਆਏ ਸੀ। ਮੈਂ ਮਤਲਬ ਉਹਨਾਂ ਦੇ ਧਰਮ ਦੇ ਜਾਣੀ ਕਿ ਸਿੱਖ ਗੁਰੂਆਂ ਬਾਰੇ ਵੀ ਨੀ ਕੋਈ ਗੱਲ ਕਰਦਾ, ਮੈਂ ਕਹਿੰਦਾ ਯਾਰ ਆਪ ਵੀ ਦੇਖੋ ਪਹਿਲਾਂ ਕੱਟੜਵਾਦੀ ਸੀ ਉਹ, ਜਿਹੜੇ ਖਾਲਿਸਤਾਨੀ ਸੀਗੇ ਉਹ ਕਹਿੰਦੇ ਸੀਗੇ ਵੀ ਹਰੇਕ ਕੁੜੀ ਨੇ ਸਿਰ ਤੇ ਜਿਹੜਾ ਹੈਗਾ ਖੱਟੀਆਂ ਚੁੰਨੀਆਂ ਲੈਣੀਆਂ ਨੇ, ਔਰਤਾਂ ਨੇ ਫਲਾਣਾ, ਇਹ ਮਾੜੀ ਗੱਲ ਆ। ਜਦ ਉਹਨੂੰ ਜਸਟੀਫਾਈ ਕਰਨ ਚਲੇ ਜਾਣਗੇ ਉਹ ਹੋ ਗਈ ਕੱਟੜਤਾ, ਉਹ ਬੰਦਾ ਜਿਹੜਾ ਹੈਗਾ ਸਹੀ ਢੰਗ ਨਾਲ ਆਲੋਚਨਾ ਕਰ ਹੀ ਨਹੀਂ ਸਕਦਾ। ਸਹੀ ਢੰਗ ਨਾਲ ਆਲੋਚਨਾ ਕਰਨ ਦਾ ਮਾਦਾ ਇਹ ਹੈਗਾ ਕਿ ਉਹ ਹਰ ਤਰ੍ਹਾਂ ਦੇ ਬੂਹੇ ਖੁੱਲੇ ਰੱਖੇ, ਚਾਹੇ ਫਿਰ ਆਪਣੇ ਧਰਮ ਵਾਲੀ ਹੋਵੇ ਚਾਹੇ ਕੋਈ ਹੋਰ ਧਰਮ ਦੀ ਹੋਵੇ, ਉਹਦੀ ਆਲੋਚਨਾ ਕਰੇ ਸਿਹਤਮੰਦ, ਪਰ ਉਹ ਭੜਕਾਹਟ ਨਾ ਹੋਵੇ। ਆਹ ਇੱਕ ਇਹਦਾ ਮੈਨੂੰ ਸਹੀ ਢੰਗ ਲੱਗਦਾ ਜੀ।
ਬਿਲਕੁਲ ਜੀ, ਦੂਸਰੀ ਗੱਲ ਇਹ ਹੈ ਵੀ ਜੇ ਕਰ ਹੀ ਦਿੱਤੀ ਸੀਗੀ, ਜੇ ਉਹਨੂੰ ਲੱਗਦਾ ਸੀਗਾ ਤੇ ਫਿਰ ਦੇਖੋ, ਇੱਕ ਪਾਸੇ ਜਰਨੈਲ ਸਿੰਘ ਆਪਣੇ ਆਪ ਨੂੰ ਸਿੱਖ ਖਾ ਰਿਹਾ, ਲੋਕ ਵੀ ਕਹਿੰਦੇ ਨੇ, ਮੈਨੂੰ ਨੀ ਪਤਾ ਵੀ ਅੰਮ੍ਰਿਤਧਾਰੀ ਵੀ ਹੈਗਾ ਕਿ ਨਹੀਂ ਹੈਗਾ, ਚਲੋ ਮੇਰਾ ਉਹਦੇ ਨਾਲ ਕੋਈ ਮਤਲਬ ਨੀ। ਦੂਜੇ ਪਾਸੇ ਅੱਛਾ, ਨਾ ਹੀ ਮੇਰਾ ਕੋਈ ਇਸ ਗੱਲ ਨਾਲ ਮਤਲਬ ਆ ਵੀ ਕੋਈ ਕਿਸੇ ਧਰਮ ਨੂੰ ਮੰਨਦਾ ਜਾਂ ਨਹੀਂ ਮੰਨਦਾ, ਪਰ ਇੱਕ ਧਰਮ ਨੂੰ ਜਿਹੜੇ ਮੰਨਣ ਵਾਲੇ ਨੇ ਉਹਨਾਂ ਦੀ ਇੱਕ ਬੇਸਿਕ ਫਿਲੋਸਫੀ ਹੁੰਦੀ ਹੈ, ਉਸ ਸਿੱਖ ਫਿਲੋਸਫੀ ਦੇ ਮੁਤਾਬਕ ਜਿਹੜੇ ਰਾਮ ਬਾਰੇ ਉਹ ਗੱਲ ਕਰ ਰਿਹਾ ਉਹ ਰਾਮ ਨੀ ਜਿਹਨੂੰ ਸਿੱਖ ਫਿਲੋਸਫੀ ਚ ਰੱਬ ਕਿਹਾ ਗਿਆ। ਸਿੱਖ ਫਿਲੋਸਫੀ ਦੇ ਵਿੱਚ ਜੇ ਉਦਾਹਰਣਾਂ ਲੈਣੀਆਂ ਹੋਣ, ਭਗਤ ਕਬੀਰ, ਗੁਰੂ ਅਰਜਨ ਦੇਵ ਜੀ ਬਕਾਇਦਾ ਤੌਰ ਤੇ ਇਸ ਰਾਮ ਦਾ ਤੇ ਉਹ ਰਾਮ ਜਿਹਨੂੰ ਸਿੱਖ ਫਿਲੋਸਫੀ ਮੁਤਾਬਕ ਗੋਡ ਮੰਨਿਆ ਗਿਆ ਉਹਦੇ ਚ ਡਿਫਰੈਂਸ ਦੱਸਦੇ ਨੇ। ਸਿੱਖ ਫਿਲੋਸਫੀ ਮੁਤਾਬਕ ਜਿਹੜਾ ਗੋਡ ਆ ਉਹ ਅਵਤਾਰਾਂ ਦੇ ਰੂਪ ਦੇ ਵਿੱਚ ਨਹੀਂ ਆਉਂਦਾ, ਇਨਸਾਨੀ ਰੂਪ ਦੇ ਵਿੱਚ ਨਹੀਂ ਆਉਂਦਾ। ਮੈਂ ਸਿੱਖ ਫਿਲੋਸਫੀ ਦੀ ਗੱਲ ਕਰ ਰਿਹਾ, ਮੈਂ ਵਿਗਿਆਨ ਦੀ ਗੱਲ ਨਹੀਂ ਕਰ ਰਿਹਾ, ਮੈਂ ਇਹਨਾਂ ਦੇ ਗ੍ਰੰਥਾਂ ਮੁਤਾਬਕ ਇਹਨਾਂ ਦੀ ਵਿਚਾਰਧਾਰਾ ਮੁਤਾਬਕ ਗੱਲ ਕਰ ਰਿਹਾ। ਅੱਛਾ, ਹੁਣ ਹਿੰਦੂ ਧਰਮ ਦੇ ਮੁਤਾਬਕ ਅਵਤਾਰ ਹੈਗੇ ਨੇ, ਤਾਂ ਮੈਂ ਦੋਨਾਂ 'ਚ ਇੱਕ ਬੇਸਿਕ ਕੰਟਰਾਡਿਕਸ਼ਨ ਆ ਨਾ। ਜਰਨੈਲ ਸਿੰਘ ਆ ਜਿਹੜਾ ਉਹ ਬਾਅਦ ਦੇ ਵਿੱਚ ਸਪਸ਼ਟੀਕਰਨ ਦੇ ਵਿੱਚ ਇਹ ਕਹਿ ਰਿਹਾ ਵੀ ਅਸੀਂ ਤਾਂ ਰਾਮ ਦਾ ਵੀ ਸਤਿਕਾਰ ਕਰਦੇ ਹਾਂ, ਅਸੀਂ ਫਲਾਣੇ ਦਾ ਵੀ ਸਤਿਕਾਰ ਕਰਦੇ ਹਾਂ, ਅਸੀਂ ਉਹ ਧਰਮ ਦਾ ਵੀ ਸਤਿਕਾਰ ਕਰਦੇ ਹਾਂ। ਇਹਦਾ ਮਤਲਬ ਕਿਤੇ ਨਾ ਕਿਤੇ ਜਾਣ ਬੁੱਝ ਕੇ ਜਾਣ ਜਾਣੇ ਰੂਪ ਦੇ ਵਿੱਚ ਇਹ ਸਿੱਖ ਫਿਲੋਸਫੀ ਨੂੰ ਹੋਰ ਫਿਲੋਸਫੀ ਦੇ ਨਾਲ ਰਲ ਗੱਡ ਕਰ ਰਿਹਾ, ਇਹਨੂੰ ਫਿਰ ਸਿੱਖ ਫਿਲੋਸਫੀ
ਵਾਲੇ ਦੋ ਚੀਜ਼ਾਂ ਨੇ ਚਰਨਜੀਤ, ਇਹਦੇ ਵਿੱਚ ਵੀ ਦੋ ਚੀਜ਼ਾਂ ਨੇ। ਦੇਖੋ ਜਿਹੜਾ ਉਹ ਮਾਫੀ ਮੰਗ ਰਿਹਾ ਇਹਦਾ ਮਤਲਬ ਹੋ ਸਕਦਾ ਉਹਦੇ ਨਿਆਣੇ ਵਾਲਾ ਚੱਕਰ ਹੋਵੇ, ਉਹਨੂੰ ਲੱਗਦਾ ਹੋਵੇ ਵੀ ਭਾਈ ਉਹਨੇ ਤਾਂ ਉਹਦੇ ਹੀ ਪੋਜੀਸ਼ਨ ਹੋਵੇ ਵੀ ਉਹਨੇ ਕਿਸੇ ਧਰਮ ਬਾਰੇ ਟਿੱਪਣੀ ਨਹੀਂ ਕਰਨੀ, ਉਹਦਾ ਰਾਈਟ ਆ, ਉਹ ਅਸੀਂ ਖੋਹ ਨਹੀਂ ਸਕਦੇ। ਠੀਕ ਹੈ, ਉਹਦੇ ਹੋ ਸਕਦਾ ਉਹਦੇ ਨਿਆਣੇ ਨੇ ਕੀਤਾ ਹੋਵੇ, ਪਰ ਜਿਹੜਾ ਜਰਨੈਲ ਸਿੰਘ ਆ ਨਾ ਇਹਦੀ ਨਾ ਜਿਹੜੀ ਲੜਖੜਾਉਣ ਵਾਲੀ ਭੂਮਿਕਾ ਨਾ ਉਹ ਕੋਈ ਇਸ ਮੁੱਦੇ ਉੱਤੇ ਹੀ ਨਹੀਂ ਹੈਗੀ। ਇਦੋਂ ਪਹਿਲਾਂ ਵੀ ਉਹਨੇ ਬਹੁਤ ਸਾਰੇ ਮੁੱਦਿਆਂ ਉੱਤੇ ਲੜਖੜਾਉਣ ਵਾਲੀ ਪੋਜੀਸ਼ਨ ਲਈ ਹੈ, ਜਦੋਂ ਜੁੱਤੀ ਮਾਰੀ ਸੀ ਉਹਨੇ ਪੀ ਚਿਦੰਬਰਮ ਦੇ, ਜਿਹਦੇ ਕਰਕੇ ਸ਼੍ਰੋਮਣੀ ਕਮੇਟੀ ਵੀ ਉਹਨੂੰ ਸਨਮਾਨਿਤ ਕਰ ਚਲੀ ਗਈ, ਹੋਰ ਬਥੇਰਾ ਕੁਛ ਹੋ ਗਿਆ। ਉਦੋਂ ਫਿਰ ਸਵਾਲ ਉੱਠਿਆ ਸੀਗਾ ਕਿ ਜੁੱਤੀ ਮਾਰਨੀ, ਜਿਹੜਾ ਬਹੁਤ ਸਾਰੇ ਬੰਦੇ ਨੇ ਜੀ ਜੁੱਤੀ ਮਾਰਨ ਦੀ ਤੁਲਨਾ ਕਰਨ ਲੱਗੇ ਇਰਾਕ ਵਾਲੇ ਪੱਤਰਕਾਰ ਮੁੰਤਜ਼ਰ ਅਲ ਜਾਦੀ ਨਾਲ, ਵੀ ਮੁੰਤਜ਼ਰ ਅਲ ਜਾਦੀ ਨੇ ਜੁੱਤੀ ਮਾਰੀ ਸੀ ਤੇ ਇਹਨੇ ਵੀ ਜੁੱਤੀ ਮਾਰੀ ਆ। ਪਰ ਉਸ ਤੋਂ ਬਾਅਦ ਵਿੱਚ ਜੁੱਤੀ ਮਾਰਨ ਤੋਂ ਸਹੀ 20 ਮਿੰਟ ਬਾਅਦ ਬੰਦਾ ਮਾਫੀ ਮੰਗਦਾ, ਕਹਿੰਦਾ ਜੀ ਹਾਂ ਮੈਂ ਜੁੱਤੀ ਗਲਤ ਮਾਰੀ ਹੈ, ਮੈਨੂੰ ਜੁੱਤੀ ਨਹੀਂ ਮਾਰਨੀ ਚਾਹੀਦੀ। ਉਧਰੋਂ ਮੁੰਤਜ਼ਰ ਅਲ ਜਾਦੀ ਤੋਂ ਪੁੱਛਿਆ ਗਿਆ, ਕਹਿੰਦੇ ਵੀ ਆਹ ਲੋਕ ਕਹਿੰਦੇ ਨੇ ਵੀ ਤੂੰ ਜਿਹੜਾ ਹੈਗਾ ਜੁੱਤੀ ਮਾਰੀ ਹੈ, ਵੀ ਇਹ ਗਲਤ ਮਾਰੀ ਆ, ਵੀ ਤੇਰਾ ਮੀਡੀਆ ਦਾਰਾ ਕਹਿੰਦਾ ਵੀ ਇਹ ਚੀਜ਼ ਗਲਤ ਆ, ਕਹਿੰਦਾ ਹਾਂ ਕਹਿੰਦਾ ਹੋਊਗਾ। ਫਿਰ ਕਹਿੰਦਾ ਫਿਰ ਤੂੰ ਕੀ ਕਹਿਣਾ, ਕਹਿੰਦਾ ਮੈਂ ਤਾਂ ਇਹ ਕਹਿੰਦਾ ਵੀ ਜੇ ਬੁਸ਼ ਮੇਰੇ ਮੂਹਰੇ 100 ਵਾਰ ਆਊ ਤਾਂ ਮੈਂ 100 ਵਾਰੀ ਜੁੱਤੀ ਮਾਰੂੰਗਾ ਉਹਦੇ। ਮਤਲਬ ਆਹ ਪੋਜੀਸ਼ਨ ਇੱਕ ਤਾਂ ਮੁੰਤਜ਼ਰ ਅਲ ਜਾਦੀ ਦੀ ਸੀਗੀ, ਇੱਕ ਜਿਹੜੀ ਸੀਗੀ ਉਹਦੀ, ਅੱਛਾ ਦੋਹਾਂ 'ਚ ਫਰਕ ਵੀ ਹੈ। ਮੁੰਤਜ਼ਰ ਅਲ ਜਾਦੀ ਜਦੋਂ ਜੁੱਤੀ ਮਾਰਦਾ ਨਾ ਉਦੋਂ ਇਰਾਕ ਦੇ ਵਿੱਚ ਕੋਈ ਹੋਰ ਹਥਿਆਰ ਬਚਦਾ ਹੀ ਨਹੀਂ ਸੀਗਾ, ਕਿਉਂਕਿ ਜਦੋਂ ਮਤਲਬ ਉਹਦੇ ਉੱਥੇ ਮੰਨ ਲਓ ਕਿ ਉਹ ਜਿਹੜੀ ਜੁੱਤੀ ਸਿੰਬੋਲਿਕ ਸੀ ਉਹਦੇ ਨਾਲ ਬੁਸ਼ ਨੇ ਮਰ ਨਹੀਂ ਜਾਣਾ ਸੀਗਾ। ਉਹਦੇ ਵਿੱਚ ਕੀ ਸੀ ਕਿ ਇਰਾਕ ਦੇ ਵਿੱਚ ਮੀਡੀਆ ਜਿਹੜਾ ਹੈਗਾ ਜਦੋਂ ਸਦਾਮ ਹੁਸੈਨ ਉੱਤੇ ਉਹ ਹਮਲਾ ਕੀਤਾ, ਉਹ ਇਰਾਕ ਦਾ ਕੀ ਹਾਲ ਬਣਾਇਆ ਸਾਨੂੰ ਪਤਾ, ਤੇ ਉਹਦੇ ਵਿੱਚ ਮੀਡੀਆ ਕੀ ਸੀ, ਹੋਰ ਕੁਛ ਵੀ, ਉਹ ਅਮਰੀਕਾ ਦੇ ਜਿਹੜੇ ਲਾਣੇਦਾਰ ਮੂਹਰੇ ਕੁਛ ਵੀ ਜਿਹੜਾ ਹੈਗਾ ਕੁਸਕਦਾ ਨਹੀਂ ਸੀਗਾ। ਫਿਰ ਉਹਦੇ ਉਹਦਾ ਕਹਿੰਦਾ ਕਿ ਜਦੋਂ ਮੇਰੇ ਕੋਲ ਮੇਰੀ ਕਲਮੀ ਖੋਲੀ, ਮੇਰੇ ਕੋਲ ਆਹੀ ਹਥਿਆਰ ਬਚਿਆ ਸੀ ਜੁੱਤੀ ਇੱਕ ਸਿੰਬੋਲੀਕਲ ਕਰਨ ਜਿਹੜਾ ਪ੍ਰਗਟ ਕਰਨ ਦਾ, ਜਿਹੜੀ ਚਿਦੰਬਰਮ ਦੀ ਬਿਮਾਰੀ ਹੋਈ ਜੁੱਤੀ ਸੀ ਉੱਥੇ ਉਹ ਹਾਲਤ ਨਹੀਂ ਸੀਗੀ, ਉੱਥੇ ਉਹਨੇ ਕਾਫੀ ਸਪੇਸ ਬਚੀ ਹੋਈ ਸੀਗੀ ਉਹਦੇ ਕੋਲ ਘੱਟੋ ਘੱਟ, ਕਿਉਂਕਿ ਸਿੱਖ ਕਤਲੇਆਮ ਦੇ ਬਾਰੇ ਤਾਂ ਜਿਹੜਾ ਹੈਗਾ ਅਖਬਾਰਾਂ ਲਿਖਦੀਆਂ ਹੈਗੀਆਂ ਨੇ, ਉਹਦੇ ਕੋਲ ਸਪੇਸ ਬਚੀ ਸੀ। ਅੱਛਾ ਜੇ ਫਿਰ ਤੂੰ ਜੁੱਤੀ ਮਾਰ ਵੀ ਦਿੱਤੀ, ਤੂੰ ਮੁੰਤਜ਼ਰਾ ਜ਼ੈਦੀ ਬਣਨਾ ਹੀ ਚਾਹੁੰਦਾ ਹੈਗਾ ਤਾਂ ਫਿਰ 20 ਮਿੰਟ ਬਾਅਦ ਮਾਫ਼ੀ ਮੰਗਣ ਦਾ ਵੀ ਕੋਈ ਤੁੱਕ ਨਹੀਂ। ਇਹ ਮਤਲਬ ਕਹਿਣ ਦਾ ਮਤਲਬ ਹੈਗਾ ਕਿ ਜਰਨੈਲ ਸਿੰਘ ਨੇ ਮਤਲਬ ਆਪਣੇ ਜਿਹੜੇ ਕਈ ਬਾਹਰ ਇਸ ਤਰ੍ਹਾਂ ਦੇ ਸਟੈਂਡ ਜਿਹੜੇ ਬਦਲੇ ਹੈਗੇ ਨੇ। ਅੱਛਾ ਫਿਰ ਆਮ ਆਦਮੀ ਜੇ ਉਹ ਏਡਾ ਹੀ ਮਤਲਬ ਉਹਨੂੰ ਕੋਈ ਸਿਧਾਂਤਕ ਬੰਦਾ ਸੀ, ਆਮ ਆਦਮੀ ਪਾਰਟੀ ਜਦੋਂ ਗੰਦ ਪੈਣ ਲੱਗਿਆ ਸੀ ਉਦੋਂ ਉਹਨੇ ਉਹਦੇ ਰੁੱਖ ਦੀ ਮੁਖਾਲਫਤ ਨਹੀਂ ਕੀਤੀ, ਉਦੋਂ ਆਰਾਮ ਨਾਲ ਜਿਹੜਾ ਰਿਹਾ। ਇੱਥੋਂ ਤੱਕ ਕਿ 2017 ਦੀ ਇਲੈਕਸ਼ਨ ਆਉਣ ਤੱਕ ਜਦੋਂ ਪੰਜਾਬ ਦੀ ਆਈ ਆ ਉਦੋਂ ਬਹੁਤ ਸਾਰੇ ਉਤਰਾਅ ਚੜਾਅ ਆ ਚੁੱਕੇ ਸੀਗੇ ਆਮ ਆਦਮੀ ਪਾਰਟੀ ਦੇ ਵਿੱਚ, ਤੇ ਉਹ ਬੰਦਾ ਫਿਰ ਉਹਦਾ ਲੰਮੀ ਤੋਂ ਇਲੈਕਸ਼ਨ ਲੜਦਾ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ, ਹੁਣ ਜਦੋਂ ਉਹਦੇ ਤੇ ਆਪਣੇ ਤੇ ਜਿਹੜੀ ਬਣੀ ਆ, ਫਿਰ ਉਹਨੂੰ ਜਿਹੜਾ ਪ੍ਰੋਬਲਮ ਆਈ ਆ ਕਿ ਦੇਖੋ ਜੀ ਆਮ ਆਦਮੀ ਪਾਰਟੀ ਨੇ ਐਂ ਕਰ ਦਿੱਤਾ, ਇਹ ਉਹਦੀਆਂ ਪ੍ਰੋਬਲਮ ਨੇ ਜਰਨੈਲ ਸਿੰਘ ਦੀ, ਉਹਦੀਆਂ ਗਲਤੀਆਂ ਨੇ, ਤੇ ਆਮ ਆਦਮੀ ਪਾਰਟੀ ਦੀਆਂ ਗਲਤੀਆਂ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ।
ਬਿਲਕੁਲ ਜੀ, ਇਸ ਤੋਂ ਵੀ ਅੱਗੇ ਗੱਲ ਆ ਸ਼ਿਵਿੰਦਰ ਜੀ, ਇਹ ਤਾਂ ਚਲੋ ਤੁਸੀਂ ਜਰਨੈਲ ਸਿੰਘ ਦੀ ਗੱਲ ਕੀਤੀ, ਆਮ ਆਦਮੀ ਪਾਰਟੀ ਬਾਰੇ ਹੋਰ ਗੱਲਾਂ ਕਰਦੇ ਹਾਂ ਆਪਾਂ, ਵੀ ਅਰਵਿੰਦ ਕੇਜਰੀਵਾਲ ਕੀ ਚੀਜ਼ ਆ ਤੇ ਕੀ ਰਵੱਈਆ ਉਹਦਾ, ਕਿਵੇਂ ਉਹ ਆਰ ਐਸ ਐਸ ਦੀ ਬੀ ਟੀਮ ਹੈਗੀ ਆ, ਪਰ ਜਿਹੜਾ ਲੋਕਾਂ ਦਾ ਰਵੱਈਆ ਜੀ, ਦੇਖੋ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਇੱਕ ਬਦਲ ਪੇਸ਼ ਕਰਦੇ ਆ, ਕਾਫੀ ਲੋਕ ਵੱਡੀ ਗਿਣਤੀ ਚ ਉਹਨਾਂ ਦੇ ਮਗਰ ਲੱਗੇ, ਪਰ ਜਿਹੜੇ ਸਿੱਖ ਸਿਰਫ ਇਸ ਕਰਕੇ ਜਰਨੈਲ ਸਿੰਘ ਦੇ ਆਮ ਆਦਮੀ ਪਾਰਟੀ ਦੇ ਸ਼ਰਧਾਲੂ ਬਣੇ ਕਿਉਂਕਿ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸੀ, ਮਤਲਬ ਆਮ ਆਦਮੀ ਪਾਰਟੀ ਨੂੰ ਬਿਨਾਂ ਸਮਝਿਆ ਐਜ਼ ਅ ਸਿੱਖ ਉਹਨਾਂ ਨੇ ਜਰਨੈਲ ਸਿੰਘ ਦੀ ਸਪੋਰਟ ਕੀਤੀ, ਇਹਦਾ ਮਤਲਬ ਉਹ ਵੀ ਫਿਰਕਾ ਪ੍ਰਸਤ ਨੇ। ਜਿਹੇ ਜੀ ਮੌਕਾ ਪ੍ਰਸਤੀ ਦੇ ਵਿੱਚ ਜਰਨੈਲ ਸਿੰਘ ਗੜੁੱਚਾ, ਉਹ ਹੋਰ ਕੋਈ ਗੱਲ ਨਹੀਂ ਕਰਦਾ, ਉਹ ਅਰਵਿੰਦ ਕੇਜਰੀਵਾਲ ਦਾ ਜਾਪ ਆ ਸਾਰਾ ਦਿਨ ਜਪੀ ਜਾਂਦਾ, ਭਾਵੇਂ ਪੰਜਾਬ ਹੋਵੇ, ਦਿੱਲੀ ਹੋਵੇ, ਜਿੱਥੇ ਵੀ ਬੈਠਾ ਹੋਵੇ। ਤੁਸੀਂ ਗੱਲ ਕੀਤੀ ਆ ਬਾਦਲ ਦੇ ਖਿਲਾਫ ਉਹਨੂੰ ਲੜਾਇਆ ਜਾਂ ਉਹਨੂੰ ਪੰਜਾਬ ਦਾ ਪਹਿਲਾਂ ਹੈੱਡ ਵੀ ਬਣਾਇਆ ਉਦੋਂ ਵੀ, ਪਰ ਜਿਹੜੀ ਜਨਤਾ ਸਿਰਫ ਇਹੀ ਦੇਖਦੀ ਆ ਬਈ ਫਲਾਨੀ ਪਾਰਟੀ ਦੇ ਵਿੱਚ ਆਹ ਬੰਦਾ ਜਿਹੜਾ ਸਿੱਖ ਆ ਸੀ ਇਹਦੇ ਮਗਰ ਲੱਗ ਜਾਈਏ, ਉਧਰੋਂ ਹਿੰਦੂ ਇਹ ਦੇਖਦੇ ਨੇ ਵੀ ਫਲਾਨੀ ਪਾਰਟੀ ਚ ਬੰਦਾ ਆਹ ਹਿੰਦੂ ਹੈਗਾ, ਅਸੀਂ ਹਿੰਦੂ ਹੋਣ ਕਰਕੇ ਇਹਦੇ ਮਗਰ ਲੱਗੀਏ, ਨਾ ਕਿ ਪਾਰਟੀ ਦੀ ਵਿਚਾਰਧਾਰਾ ਕੀ ਆ, ਅਸੀਂ ਪਰਖੀਏ ਕਿ ਨਾ ਪਰਖੀਏ, ਉਹ ਵੀ ਓਨਾ ਹੀ ਗਲਤ ਨੇ।
ਬਿਲਕੁਲ ਗਲਤ ਨੇ, ਉਹ ਇਸੇ ਕਰਕੇ ਆਮ ਆਦਮੀ ਪਾਰਟੀ ਦਾ ਵੀ ਹੁਣ ਜਲੂਸ ਸਾਡੇ ਸਾਹਮਣੇ ਆ ਜਾਂ ਉਹਦਾ ਕਿਰਦਾਰ ਸਾਡੇ ਸਾਹਮਣੇ ਆ, ਤੇ ਜਿਹੜੇ ਮੰਨਣ ਵਾਲੇ ਸੀਗੇ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ, ਉਹਨਾਂ ਦਾ ਵੀ ਜਿਹੜਾ ਹੈਗਾ ਕੀ ਹਾਲ ਹੈ, ਉਹ ਮਤਲਬ ਅੱਜ ਕੱਲ੍ਹ ਕਿੱਥੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਗੋਤੇ ਲਾ ਰਹੇ ਹੈਗੇ ਨੇ, ਉਹਨਾਂ ਦਾ ਜੇ ਵੀ ਹਿਸਾਬ ਕਿਤਾਬ ਸਾਡੇ ਸਾਹਮਣੇ। ਇਹ ਹਿਸਾਬ ਕਿਤਾਬ ਤਾਂ ਹੀ ਹੋਇਆ ਕਿ ਆਹ ਜਿਹੜੀਆਂ ਤੁਸੀਂ ਕਮਜ਼ੋਰੀਆਂ ਗਿਣਾ ਰਹੇ ਹੋ, ਉਹ ਸੀਗੀਆਂ ਵਿਰਾਜਮਾਨ ਸੀਗੀਆਂ, ਉਹ ਕਮਜ਼ੋਰੀਆਂ ਨੇ ਮਤਲਬ ਸੱਚੀ ਮੁੱਚੀ ਕੋਈ ਜਿਹੜੇ ਕਹਿੰਦੇ ਸੀ ਨਾ ਵਿਵਸਥਾ ਬਦਲ ਦੇਣੀ ਆ ਫਲਾਨਾ ਕਰ ਦੇਣਾ, ਉਹ ਹੈ ਨਹੀਂ ਸੀ। ਕੇਜਰੀਵਾਲ ਨੂੰ ਜਦੋਂ ਲੱਗਿਆ ਪੰਜਾਬ ਦੇ ਵਿੱਚ ਵੀ ਉਰੇ ਥੋੜਾ ਜਿਹਾ ਸਿੱਖ ਪੱਤਾ ਖੇਡ ਕੇ ਦੇਖ ਲਾ ਮੈਂ, ਉਦੋਂ ਸਿੱਖ ਪੱਤਾ ਖੇਡ ਲਿਆ, ਉਹਨਾਂ ਨੂੰ ਲੱਗਦਾ ਕਿ ਦਿੱਲੀ ਤੋਂ ਬਾਅਦ ਮੈਂ ਜਾਣਾ ਨਹੀਂ, ਉੱਥੇ ਬਹੁਤੀ ਗਿਣਤੀ ਜਿਹੜੀ ਹੈਗੀ ਆ ਹਿੰਦੂ ਭਾਈਚਾਰੇ ਦੀ ਆ, ਉਹ ਹਿੰਦੂ ਭਾਈਚਾਰੇ ਦੀ ਜਿਹਦਾ ਕਿ ਬੀਜੇਪੀ ਬਹੁਤ ਸਾਰਾ ਜਿਹੜਾ ਹੈਗਾ ਜਿਹੜਾ ਫਿਰਕੂਕਰਨ ਕਰ ਚੁੱਕੀ ਹੈ, ਤਾਂ ਉਹਨੇ ਮਤਲਬ ਉਹਨੂੰ ਹਨੂੰਮਾਨ ਚਾਲੀਸਾ ਦਾ ਪਾਠ ਚੇਤੇ ਆ ਗਿਆ। ਸੋ ਇਹ ਜਿਹੜੀ ਮੌਕਾ ਪ੍ਰਸਤੀ ਸੀਗੀ, ਇਹ ਪਾਰਟੀ ਉਦੋਂ ਮੌਕਾ ਪ੍ਰਸਤ ਦੇ ਕੇਜਰੀਵਾਲ ਮੌਕਾ ਪ੍ਰਸਤ ਸ਼ੁਰੂ ਤੋਂ ਸੀਗਾ, ਤੇ ਜਦੋਂ ਕਿ ਬਹੁਤ ਸਾਰੇ ਬੁੱਧੀਜੀਵੀਆਂ ਨੂੰ 2 ਮਹੀਨੇ ਬਾਅਦ ਪਤਾ ਲੱਗ ਗਿਆ, ਕੁਝ ਨੂੰ 6 ਮਹੀਨੇ ਬਾਅਦ ਪਤਾ ਲੱਗ ਗਿਆ, ਕੁਝ ਇਹੋ ਜਿਹੇ ਸੀ ਜਿਹਨਾਂ ਨੂੰ ਪਤਾ ਲੱਗ ਗਿਆ ਫਿਰ ਵੀ ਮਤਲਬ ਉਹਦੇ ਨਾਲ ਹੀ ਝੰਡਾ ਚੁੱਕੀ ਫਿਰਦੇ ਰਹੇ, ਉਹ ਮਤਲਬ ਕਿਤੇ ਨਾ ਕਿਤੇ ਧੋਖੇਬਾਜ਼ ਹੈਗੇ ਨੇ, ਇਹ ਮੈਨੂੰ ਕਹਿਣ ਦੇ ਵਿੱਚ ਸ਼ਬਦ ਵਰਤਨ 'ਚ ਕੋਈ ਇਤਰਾਜ਼ ਨਹੀਂ ਹੈਗਾ। ਤੇ ਕੁਝ ਬੰਦਿਆਂ ਨੇ ਜੇ ਹੁਣ ਵੀ ਜਿਹਨਾਂ ਨੂੰ ਪਤਾ ਨਹੀਂ ਲੱਗਿਆ ਹਾਲੇ ਵੀ, ਮਤਲਬ ਉਹਨਾਂ ਨੂੰ ਹੁਣ ਮੈਂ ਕਿਹੜਾ ਸ਼ਬਦ ਵਰਤਾਂ ਹੈ ਮੇਰੀ ਸਮਝ ਤੋਂ ਬਾਹਰ।
ਬਿਲਕੁਲ ਜੀ, ਸਾਡੇ ਨਾਲ ਕਾਲਰ ਨੇ ਜੀ, ਉਹਨਾਂ ਦੀ ਗੱਲਬਾਤ ਸੁਣ ਲੈਣਾ, ਫਿਰ ਆਪਾਂ ਬਾਅਦ 'ਚ ਬ੍ਰੇਕ ਲਵਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਤੁਸੀਂ ਆਉਣ ਦਾ ਰਹੋ। ਹਾਂਜੀ ਲਓ ਜੀ, ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446 ਜਾਂ ਫਿਰ ਲੰਡਨ 647-4182 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ
ਲੰਮੇ ਰੂਟਾਂ ਦੇ ਗੇੜੇ ਲਾਓ ਵੱਧ ਤੋਂ ਵੱਧ ਡਾਲਰ ਕਮਾਓ
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ ਯਾਰਡ ਟੂ ਯਾਰਡ ਵਰਕ ਨਿਊ ਇਕਵਿਪਮੈਂਟਸ ਡਾਇਰੈਕਟ ਡਿਪੋਜ਼ਿਟ ਵੀਕਲੀ 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ 3000 ਤੋਂ 4000 ਮਾਈਲ ਫੋਰ ਸਿੰਗਲਸ ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9005-455-9100 ਈਗਲ ਫਰੇਟ ਸਿਸਟਮ
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ ਅੰਦਰ ਜਾਂ ਬਾਹਰ ਸੁਰੱਖਿਅਤ ਰਹੋ ਜ਼ਿੰਦਗੀਆਂ ਬਚਾਓ ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ
P for popular, P for pizza,
P for pehla,
pehla,
haan ji, na dooja na teeja, khao hamesha number one popular pizza,
jithe na sirf tusi apne manpasand pizza, balki swad le kharare wings te garlic bread da vi maza le sakde ho,
bhai bachiyan te jawanan nu hi nahi, eh ta saadi bebe nu vi pata hai,
aho ji bhukh lagi hai bali, te kamao number
9058744242,
905-874-4242, popular pizza.
ਸੰਪਰਕ ਕਰਨਾ ਜੇ ਤੁਸੀਂ ਬਹੁਤ ਸੋਹਣੀ ਕਿਚਨ ਬਣਾਉਣੀ ਹੈ ਹਾਈ ਐਂਡ ਕਿਚਨ ਨੰਬਰ 905-673-2872 ਨੰਬਰ ਹੈਗਾ ਜੀ ਇਹਨਾਂ ਦਾ ਕਈ ਵਾਰੀ ਆਪਾਂ ਨੂੰ ਐਂ ਹੁੰਦਾ ਕਿ ਆਪਾਂ ਬਹੁਤ ਤਰ੍ਹਾਂ ਦੀ ਕਿਚਨ ਦੇਖ ਲੈਂਦੇ ਹਾਂ ਆਪਣੇ ਮਨ ਚ ਆਈਡੀਆ ਨਹੀਂ ਆਉਂਦਾ ਇਹ ਤਾਂ ਹੁੰਦਾ ਵੀ ਸੋਹਣੀ ਹੋਵੇ ਕਿਚਨ ਪਰ ਹੋਵੇ ਕਿਹੋ ਜੀ ਕਿਹੋ ਜਿਹੀਆਂ ਕੈਬਨਿਟਸ ਹੋਣ ਕਿਹੋ ਜਿਹਾ ਡਿਜ਼ਾਇਨ ਹੋਵੇ ਉਹਦਾ ਕਿਹੋ ਜਿਹੇ ਕਾਊਂਟਰ ਟੋਪਸ ਹੋਣ ਫਿਰ ਤੁਸੀਂ ਔਰਾ ਕਿਚਨ ਵਾਲਿਆਂ ਕੋਲ ਜਾਓ ਜੀ ਇਹ ਤੁਹਾਡਾ ਤੁਹਾਡੇ ਮਨ ਦੇ ਆਈਡੀਆ ਨੂੰ ਡਰਾਇੰਗ ਤੇ ਉਤਾਰ ਕੇ ਤੇ ਆਪਣਾ ਕੰਮ ਸ਼ੁਰੂ ਕਰ ਜਾਣਗੇ ਜਦੋਂ ਕਿਚਨ ਬਣ ਗਈ ਤੇ ਫਿਰ ਤੁਸੀਂ ਵੇਖਿਓ ਜੀ ਬਿਲਕੁਲ ਉਹੋ ਜਿਹੀ ਕਿਚਨ ਹੋਊ ਜਿਹੋ ਜਿਹੀ ਤੁਸੀਂ ਵਿਜੁਅਲਾਈਜ਼ ਕੀਤੀ ਆ ਜਿਹੋ ਜਿਹਾ ਤੁਹਾਡੇ ਮਨ ਦੇ ਵਿੱਚ ਆਈਡੀਆ ਜਿਹੋ ਜਿਹੀ ਕਲਪਨਾ ਤੁਸੀਂ ਕੀਤੀ ਸੀ ਕਿ ਇਹੋ ਜਿਹੀ ਕਿਚਨ ਹੋਵੇ ਬਹੁਤ ਸੋਹਣਾ ਕੰਮ ਕਰਦੇ ਨੇ ਜੀ ਹਾਈ ਕੁਆਲਿਟੀ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਆ ਮਤਲਬ ਕਹਿ ਲਓ ਜੀ ਸ਼ਬਦ ਹੈ ਨੀ ਕਮਾਲ ਦਾ ਕੰਮ ਕਰਦੇ ਨੇ 905-673-2872 ਹੈਗਾ ਜੀ ਨੰਬਰ ਔਰਾ ਕਿਚਨ ਦਾ ਘਰ ਭਾਵੇਂ ਪੁਰਾਣਾ ਹੋਵੇ ਜੇ ਕਿਚਨ ਤੇ ਪੈਸੇ ਲਾ ਦਈਏ ਆਪਾਂ ਤੇ ਇੱਕ ਤਾਂ ਵੈਸੇ ਹੀ ਸੋਹਣੀ ਕਿਚਨ ਸੋਹਣੀ ਲੱਗਦੀ ਹੈ ਜੇ ਕਿਤੇ ਵੇਚਣਾ ਵੀ ਪੈ ਜੇ ਘਰ ਮਹਿੰਗੀ ਪ੍ਰਾਈਸ ਤੇ ਵਿਕ ਜਾਂਦਾ ਕਿਚਨ ਤੇ ਲਾਏ ਹੋਏ ਪੈਸੇ ਕਦੇ ਵਿਅਰਥ ਨਹੀਂ ਜਾਂਦੇ ਦੋਸਤੋ ਤੇ ਕਿਚਨ ਖਾਸ ਕਰਕੇ ਜੇ ਔਰਾ ਕਿਚਨ ਤੋਂ ਬਣਾਈ ਹੋਵੇ ਫਿਰ ਤਾਂ ਕਿਆ ਬਾਤ ਆ 905-673-2872 ਔਰਾ ਕਿਚਨ ਦਾ ਨੰਬਰ ਆ ਪ੍ਰਦੀਪ ਗੋਇਲ ਜੀ ਕਾਰਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ ਹਰ ਰੋਜ਼ ਮੈਨੂੰ ਇੱਕ ਦੋ ਫੋਨ ਨੰਬਰ ਆਉਂਦੇ ਨੇ ਜੀ ਫੋਨ ਮੈਨੂੰ ਪੁੱਛਣ ਲਈ ਵੀ ਗੋਇਲ ਸਾਹਿਬ ਦਾ ਨੰਬਰ ਦਿਓ ਜੀ ਇੱਕ ਦੋ ਧੰਨਵਾਦ ਦੇ ਵੀ ਆਉਂਦੇ ਨੇ ਜੀ ਸਾਡੀ ਇੰਸ਼ੋਰੈਂਸ ਆ ਜਿਹੜੀ $50 ਘੱਟ ਗਈ $100 ਘੱਟ ਗਈ ਨੰਬਰ ਇਹਨਾਂ ਦਾ ਪ੍ਰਦੀਪ ਗੋਇਲ ਦਾ 647-278-5003 ਨਵੇਂ ਆਏ ਹੋ ਇੱਥੇ ਤੁਸੀਂ ਫਿਰ ਵੀ ਤੁਸੀਂ ਕਾਲ ਕਰ ਲਓ ਕਿਸੇ ਕੰਪਨੀ ਨੇ ਇੰਸ਼ੋਰੈਂਸ ਡਿਕਲਾਈਨ ਕਰਤੀ ਹੈ ਫਿਰ ਵੀ ਕਾਲ ਕਰ ਲਓ ਛੋਟਾ ਮੋਟਾ ਐਕਸੀਡੈਂਟ ਹੋ ਜੇ ਟਿਕਟ ਮਿਲ ਜੇ ਬੜੇ ਨਖਰੇ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਵਾਲੇ ਤੇ ਚੰਗੀ ਗੱਲ ਹੁੰਦੀ ਹੈ ਜੀ ਜਿਹੜਾ ਨਖਰੇ ਕਰੇ ਛੱਡ ਕੇ ਆ ਜਾਓ ਨਵੀਂ ਕੰਪਨੀ ਕੋਲ ਜਾਓ ਹੁਣ ਸ਼ੋਪ ਰਾਊਂਡ ਕਰਨਾ ਪੈਂਦਾ ਆਪਾਂ ਨੂੰ ਇਹ ਇਸ ਕੰਮ ਦੇ ਵਿੱਚ ਮਾਹਰ ਨੇ ਨੰਬਰ 647-278-5003 ਹੁਣੇ ਨੋ ਐਪਲੀਕੇਸ਼ਨ ਕੋਟੇਸ਼ਨ ਲਓ ਜੀ ਤੇ ਜੇ ਚਾਰ ਪੈਸੇ ਬਚਦੇ ਆ ਤੇ ਫਿਰ ਬਚਾ ਲਓ 6472785003 ਨੰਬਰ ਹੈ ਜੀ ਪ੍ਰੋਪਰਟੀ ਖਰੀਦਣੀ ਵੇਚਣੀ ਆ ਰਾਜ ਕਲਸੀ ਦਾ ਨੰਬਰ ਯਾਦ ਰੱਖਣਾ 416-566-2075 ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ ਇੱਥੇ ਬਰੈਂਪਟਨ ਮਿਸੀਸਾਗਾ ਰਹਿੰਦੇ ਹੋ ਜਾਂ ਤੁਸੀਂ ਬਾਹਰ ਕਿਤੇ ਵਾਟਰਲੂ ਕਿਚਨ ਲੰਡਨ ਰਹਿੰਦੇ ਹੋ ਪ੍ਰੋਪਰਟੀ ਵੇਖ ਰਹੇ ਹੋ ਇੱਕ ਵਾਰੀ ਨਾਲ ਸੰਪਰਕ ਕਰ ਲਿਓ ਰਾਜ ਕਲਸੀ ਨਾਲ 416-566-2075 ਹੈਗਾ ਨੰਬਰ ਗੱਲਬਾਤ ਚੱਲ ਰਹੀ ਹੈ ਸਾਡੀ ਸ਼ਿਵਿੰਦਰ ਦੇ ਨਾਲ ਸ਼ਿਵਿੰਦਰ ਜੀ ਚਲੋ ਅਰਵਿੰਦ ਕੇਜਰੀਵਾਲ ਦਾ ਤਾਂ ਜਿਹੜਾ ਰਵੱਈਆ ਉਹ ਸਾਰਿਆਂ ਨੂੰ ਪਤਾ ਹੀ ਆ ਜੀ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵੀ ਇਸ ਸਮੇਂ ਦੇ ਵਿੱਚ ਦੋ ਜਿਹੜੇ ਹੋਏ ਨੇ ਡਿਕਟੇਟਰ ਇੰਡੀਆ ਦੇ ਵਿੱਚ ਇੱਕ ਤਾਂ ਮੋਦੀ ਸਾਹਿਬ ਤੇ ਦੂਜੇ ਕੇਜਰੀਵਾਲ ਸਾਹਿਬ ਦੋਨਾਂ ਦੇ ਵਿੱਚ ਫਰਕ ਇਹ ਹੈ ਉਹ ਉਹ ਜਿਹੜੇ ਮੋਦੀ ਜੀ ਨੇ ਉਹ ਫਿਰਕਾਪ੍ਰਸਤੀ ਦੇ ਧੁਰੇ ਦੁਆਰੇ ਲੋਕਾਂ ਨੂੰ ਇਕੱਠੇ ਕਰ ਰਹੇ ਨੇ ਇਹ ਆ ਜਿਹੜੇ ਆਪਣੇ ਆਪ ਦੇ ਵਿੱਚ ਸਿਆਣੇ ਬਣ ਕੇ ਪਹਿਲਾਂ ਇਹਨਾਂ ਨੇ ਸਿਆਣਿਆਂ ਨੂੰ ਮਗਰ ਲਾਇਆ ਪਰ ਕੰਮ ਇਹਨਾਂ ਦਾ ਵੀ ਉਹੋ ਹੀ ਆ ਅਲਟੀਮੇਟਲੀ ਬੀ ਟੀਮ ਜਿਵੇਂ ਆਪਾਂ ਗੱਲ ਕਰਦੇ ਹਾਂ ਤੇ ਜਿਵੇਂ ਜਿਵੇਂ ਇਹਨਾਂ ਨੇ ਸਿਆਣੇ ਬੰਦਿਆਂ ਨੂੰ ਬਾਹਰ ਕੱਢਤਾ ਤੇ ਹੌਲੀ ਹੌਲੀ ਪਾਰਟੀ ਤੇ ਕਬਜ਼ਾ ਕਰ ਲਿਆ ਉਹ ਵੀ ਬੜੀ ਕਮਾਲ ਦੀ ਰਣਨੀਤੀ ਖੇਡੀ ਸੀ ਇਹਨਾਂ ਨੇ ਲੋਕਾਂ ਨੂੰ ਇਹਨਾਂ ਬਾਰੇ ਪਤਾ ਜੀ ਚਲੋ ਆਪਾਂ ਬਹੁਤਾ ਦੱਸਣ ਦੀ ਲੋੜ ਨਹੀਂ ਹੁਣ ਆਪਾਂ ਉਸ ਮਸਲੇ ਤੇ ਆਈਏ ਉਹ ਵੀ ਅਰਵਿੰਦ ਕੇਜਰੀਵਾਲ ਨਾਲ ਤੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਜੁੜਦਾ ਮੁੱਦਾ ਵੀ ਕਾਰਵਾਂ ਮੈਗਜ਼ੀਨ ਦੀ ਟੀਮ ਆ ਜਿਹੜੀ ਉੱਥੇ ਗਈ ਸੀ ਤੇ ਉਹਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ ਦੋ ਉਹਦੇ ਵਿੱਚ ਨੌਜਵਾਨ ਸੀ ਇੱਕ ਸਿੱਖ ਨੌਜਵਾਨ ਸੀ ਇੱਕ ਮੁਸਲਿਮ ਧਰਮ ਨਾਲ ਸੰਬੰਧਿਤ ਸੀ ਤੇ ਤੀਸਰੀ ਔਰਤ ਸੀ ਕਿਵੇਂ ਉਸ ਔਰਤ ਦੀ ਬੇਇੱਜ਼ਤੀ ਕੀਤੀ ਕਿਵੇਂ ਡੇਢ ਘੰਟਾ ਘੇਰੀ ਰੱਖਿਆ ਕਿਵੇਂ ਅਸ਼ਲੀਲ ਸ਼ਬਦ ਬੋਲੇ ਤੇ ਕਿਵੇਂ ਉਹ ਜਾਨ ਬਚਾ ਕੇ ਭੱਜੇ ਤੇ ਪੁਲਿਸ ਥਾਣੇ ਦੇ ਵਿੱਚ ਵੀ ਉਹਨਾਂ ਦੀ ਉਹਨਾਂ ਮਤਲਬ ਉਹ ਕੋਈ ਸਦਪੁੱਛ ਨਹੀਂ ਹੋਈ ਪੁਲਿਸ ਦੇ ਵਿੱਚ ਉਹਨਾਂ ਦੀ ਤੇ ਕੇਜਰੀਵਾਲ ਸਾਹਿਬ ਦਾ ਅਜੇ ਤਾਈਂ ਕੋਈ ਬਿਆਨ ਨਹੀਂ ਆਇਆ ਇਸ ਮਸਲੇ ਤੇ
ਹਾਂਜੀ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਤੇ ਪੁਲਿਸ ਨੇ ਵੀ ਹਾਲੇ ਤੱਕ ਕੋਈ ਐਫ ਆਈ ਆਰ ਵਗੈਰਾ ਦਰਜ ਨਹੀਂ ਕੀਤੀ ਹੈਗੀ ਦੇਖੋ ਤਿੰਨੀ ਜਿਹੜੇ ਪੱਤਰਕਾਰ ਨੇ ਮੈਨੂੰ ਜਾਣਦੇ ਨੇ ਕਿਉਂਕਿ ਮੈਂ ਖੁਦ ਵੀ ਕੈਰਾਵਾਨ ਦਾ ਕੰਟਰੀਬਿਊਟਰ ਹਾਂ ਕੈਰਾਵਾਨ ਲਈ ਮੈਂ ਖੁਦ ਵੀ ਲਿਖਦਾ ਤੇ ਤਿੰਨਾਂ ਨੂੰ ਇਸ ਕਰਕੇ ਪ੍ਰਭਜੀਤ ਜੋ ਸਿੱਖ ਨੌਜਵਾਨ ਹੈ ਨੌਜਵਾਨ ਨਹੀਂ ਖੈਰ ਉਹ 50 ਸਾਲ ਦਾ ਪ੍ਰਭਜੀਤ ਸਿੰਘ ਦੇਖਣ ਨੂੰ ਨੌਜਵਾਨ ਲੱਗਦਾ ਉਹ ਮਤਲਬ ਉਹ ਵੀ ਕੰਟਰੀਬਿਊਟਰ ਹੈ ਉਹ ਵਾਇਰ ਲਈ ਕੈਰਾਵਾਨ ਲਈ ਪੰਜਾਬ ਦੇ ਵਿੱਚ ਉਹਨੇ ਕਾਫੀ ਲੰਬਾ ਸਮਾਂ ਮੇਨ ਸਟਰੀਮ ਮੀਡੀਆ ਲਈ ਕੰਮ ਕੀਤਾ ਹੈਗਾ ਸੋ ਮੇਨ ਸਟਰੀਮ ਮੀਡੀਆ ਨੂੰ ਹੁਣ ਲੱਗਿਆ ਕਿ ਵਧੀਆ ਪੱਤਰਕਾਰਾਂ ਦੀ ਲੋੜ ਹੈ ਨੀ ਕੀ ਤਾਂ ਉਹਨੇ ਮਤਲਬ ਮੇਨ ਸਟਰੀਮ ਮੀਡੀਆ ਸੋ ਕਾਲਡ ਮੇਨ ਸਟਰੀਮ ਮੀਡੀਆ ਛੱਡ ਦਿੱਤਾ ਅੱਜ ਕੱਲ੍ਹ ਉਹ ਜਿਹੜਾ ਫ੍ਰੀਲਾਂਸਿੰਗ ਕਰ ਰਿਹਾ ਜਿਵੇਂ ਕਿ ਕੈਰਾਵਾਨ ਲਈ ਕਰ ਰਿਹਾ ਵਾਇਰ ਲਈ ਕਰ ਰਿਹਾ ਕੈਰਾਵਾਨ ਨੇ ਵੀ ਇੱਕ ਪ੍ਰੋਜੈਕਟ ਦਿੱਤਾ ਸੀ ਦਿੱਲੀ ਦੇ ਵਿੱਚ ਜਿਹੜੀ ਹਿੰਸਾ ਹੋਈ ਆ ਫਰਵਰੀ ਦੇ ਵਿੱਚ ਉਹਦਾ ਸੱਚ ਜਾਣ ਜਾਂਦਾ ਵੀ ਉਹਦਾ ਕੀ ਆ ਉਹਦੇ ਬਾਰੇ ਉਹਨੇ ਲਗਾਤਾਰ ਇੱਕ ਸੀਰੀ ਚਲਾਈ ਹੈ ਕੈਰਾਵਾਨ ਦੇ ਵਿੱਚ ਜੋ ਕਿ ਕੈਰਾਵਾਨ ਚ ਆਨਲਾਈਨ ਵੀ ਪੜ੍ਹੀ ਜਾ ਸਕਦੀ ਹੈ ਉਹਨੂੰ ਕੈਰਾਵਾਨ ਨੇ ਲੌਕ ਨਹੀਂ ਕੀਤਾ ਹੋਇਆ ਉਹਨਾਂ ਸਟੋਰੀਜ਼ ਨੂੰ ਤੁਸੀਂ ਪੜ੍ਹ ਸਕਦੇ ਹੋ ਇਸ ਸਿਲਸਿਲੇ ਦੇ ਵਿੱਚ ਉਹ ਇੱਕ ਸਟੋਰੀ 10 ਤਰੀਕ ਨੂੰ ਲੱਗੀ ਸੀ ਜਿਹਦੇ ਵਿੱਚ ਸੀਗਾ ਕਿ ਪੁਲਿਸ ਨੇ ਜਿਹੜਾ ਉਲਟਾ ਮੁਸਲਿਮ ਪਰਿਵਾਰ ਦੀ ਇੱਕ ਔਰਤ ਨਾਲ ਕਿਵੇਂ ਜਿਹੜਾ ਹੈਗਾ ਸਰੀਰਕ ਹਿੰਸਾ ਕੀਤੀ ਹੈ ਉਹਦਾ ਤੇ ਉਦੋਂ ਬਾਅਦ ਵਿੱਚ ਪਤਾ ਲੱਗਿਆ ਕਿ ਉਸੇ ਇਲਾਕੇ ਦੇ ਵਿੱਚ ਜਦੋਂ ਬਾਬਰੀ ਮਸਜਿਦ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਉਦੋਂ ਉਸ ਇਲਾਕੇ ਦੇ ਵਿੱਚ ਕਿਸੇ ਨੇ ਮਸਜਿਦ ਦੇ ਉੱਤੇ ਨਾ ਝੰਡਾ ਲਾ ਦਿੱਤਾ ਸੀਗਾ ਭਗਵਾ ਝੰਡਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਦਿੱਲੀ ਹਿੰਸਾ ਵੇਲੇ ਵੀ ਭਗਵਾ ਝੰਡਾ ਲਾਇਆ ਗਿਆ ਸੀਗਾ ਇਹ ਤਿੰਨੇ ਪੱਤਰਕਾਰ ਜਿਹਦੇ ਵਿੱਚੋਂ ਸ਼ਾਹੀ ਤੰਤਰੇ ਆ ਸ਼ਾਹੀ ਤੰਤਰੇ ਜਿਹੜਾ ਫੋਟੋਗ੍ਰਾਫਰ ਹੈ ਕੈਰਾਵਾਨ ਦਾ ਉਹ ਉੱਥੇ ਦਾ ਮਤਲਬ ਨੌਕਰੀ ਕਰਦਾ ਪ੍ਰਭਜੀਤ ਕੰਟਰੀਬਿਊਟਰ ਆ ਜਿਹਨੂੰ ਕਿ ਪ੍ਰੋਜੈਕਟ ਮਿਲਿਆ ਹੋਇਆ ਸੀ ਸਟੋਰੀ ਲਈ ਤੇ ਇੱਕ ਲੜਕੀ ਜਿਹਦਾ ਮੈਂ ਜਾਣਦਾ ਪਰ ਉਹਦਾ ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਉਹਨੇ ਆਪਣਾ ਨਾਂ ਜਿਹੜਾ ਹੈਗਾ ਗੁਪਤ ਰੱਖਣ ਲਈ ਆਖਿਆ ਸੀ ਇੱਕ ਲੜਕੀ ਸੀਗੀ ਇਹ ਜਦੋਂ ਉੱਥੇ ਗਏ ਜਾਣ ਤੋਂ ਬਾਅਦ ਜਿਹੜਾ ਇਹਨਾਂ ਨੂੰ ਜਿਹੜਾ ਭੀੜ ਦਾ ਜਿਹੜਾ ਹੈਗਾ ਵਾ ਕੈਮਰਾ ਖਿੱਚਿਆ ਇਹਨਾਂ ਨੂੰ ਜਿਹੜਾ ਗਾਲੀ ਗਲੋਚ ਕੀਤਾ ਜਿਹੜਾ ਸ਼ਾਹੀ ਤੰਤਰੇ ਆ ਉਹ ਮਜ਼ਹਬ ਤੋਂ ਮੁਸਲਮਾਨ ਹੈ ਉਹਨੂੰ ਕਿਹਾ ਗਿਆ ਕਿ ਤੂੰ ਆਪਣਾ ਆਈ ਕਾਰਡ ਦਿਖਾ ਜਦੋਂ ਉਹਦਾ ਆਈ ਕਾਰਡ ਦੇਖਿਆ ਗਿਆ ਤਾਂ ਹੋਇਆ ਕਿ ਉਹਨੂੰ ਕਹਿੰਦੇ ਤਾਂ ਮੁੱਲਾ ਵਾ ਇਹਦੀ ਮਤਲਬ ਉਹਦੀ ਲਿੰਚਿੰਗ ਹੋ ਜਾਣੀ ਸੀ ਜੇ ਪ੍ਰਭਜੀਤ ਉੱਥੇ ਨਾਲ ਨਾ ਹੁੰਦਾ ਉਹ ਤੋਂ ਬਾਅਦ ਵਿੱਚ ਜਿਹੜਾ ਉਹ ਲੜਕੀ ਨਾਲ ਬਦਤਮੀਜੀ ਕੀਤੀ ਗਈ ਲੜਕੀ ਦੇ ਜਿਹੜੇ ਛਾਤੀਆਂ ਦੇ ਉੱਤੇ ਲਾਤੀ ਲੜਕੀ ਦੇ ਸਿਰ ਤੇ ਮਾਰਿਆ ਗਿਆ ਇੱਕ ਬੰਦਾ ਜਿਹੜਾ ਅੱਧਕਣ ਉਮਰ ਦਾ ਬੰਦਾ ਆਪਣੇ ਆਪ ਨੂੰ ਬੀਜੇਪੀ ਦਾ ਕਹਾਉਂਦਾ ਸੀਗਾ ਉਹ ਆਪਣੀ ਧੋਤੀ ਖੋਲ੍ਹ ਕੇ ਨਾ ਆਪਣਾ ਲਿੰਗ ਕੱਢ ਕੇ ਉਹ ਔਰਤ ਨੂੰ ਦਿਖਾਉਣ ਲੱਗਾ ਤੇ ਅਸ਼ਲੀਲ ਇਸ਼ਾਰੇ ਕਰਨ ਲੱਗਿਆ ਜਿਵੇਂ ਕਿ ਉਹਦੇ ਵਿੱਚ ਸ਼ਿਕਾਇਤ ਦੇ ਵਿੱਚ ਦਰਖਾਸਤ 'ਚ ਲਿਖਿਆ ਇਹ ਉਹ ਬੰਦੇ ਨੇ ਜਿਹੜੀ ਸਾਰੀ ਭੀੜ ਫਿਰ ਉਹਦੀਆਂ ਫੋਟੋਆਂ ਲੈਣ ਲੱਗ ਗਈ ਮਤਲਬ ਜਿਵੇਂ ਇੱਕ ਔਰਤ ਨੂੰ ਤੁਸੀਂ ਕਰ ਸਕਦੇ ਹੋ ਮਤਲਬ ਕਹਿ ਮੰਨ ਲਓ ਕਿ ਇੱਕ ਤਰ੍ਹਾਂ ਨਾਲ ਉਹਦੇ 'ਤੇ ਯੌਨ ਹਿੰਸਾ ਹੋਈ ਆ ਰੇਪ ਹੋਣ ਤੋਂ ਕੁੜੀ ਬਚ ਗਈ ਉਹਦੇ ਬਾਅਦ ਵਿੱਚ ਜਦੋਂ ਪੁਲਿਸ ਕੋਲ ਪਹੁੰਚੇ ਮਤਲਬ ਫਿਰ ਉਹਨਾਂ ਨੇ ਪੁਲਿਸ ਨੇ ਜਿਹੜਾ ਹਾਲੇ ਤੱਕ ਵੀ ਜਿਹੜੇ ਹਾਲਾਂਕਿ ਪੁਲਿਸ ਨੇ ਬਚਾਇਆ ਉਹਨਾਂ ਨੂੰ ਤੇ
ਪੁਲਿਸ ਕਹਿ ਰਹੀ ਹੈ ਕਿ ਤੁਸੀਂ ਉੱਥੇ ਗਏ ਕੀ ਕਾਰਨ ਸੀਗੇ, ਤੁਹਾਨੂੰ ਉੱਥੇ ਜਾਣਾ ਹੀ ਨਹੀਂ ਚਾਹੀਦਾ ਸੀਗਾ, ਤੁਸੀਂ ਦੰਗੇ ਭੜਕਾ ਰਹੇ ਹੋ, ਉਲਟਾ ਇਹਨਾਂ ਨੂੰ ਇਹ ਕਹਿ ਰਹੀ ਹੈਗੀ ਆ ਕੈਰਵਾਨ ਟੀਮ ਨੂੰ। ਅੱਜ ਜਾ ਕੇ ਜਿਹੜਾ ਹੈਗਾ ਕੈਰਵਾਨ ਦੀ ਟੀਮ ਨੇ ਜਿਹੜਾ ਹੈਗਾ ਵਾ 4 ਵਜੇ ਪ੍ਰੈਸ ਕਲੱਬ ਦਿੱਲੀ ਦੇ ਵਿੱਚ ਇੱਕ ਮੀਟਿੰਗ ਰੱਖੀ ਸੀ, ਜਿਹਦੇ ਵਿੱਚ ਪ੍ਰਸ਼ਾਂਤ ਭੂਸ਼ਣ, ਕੈਰਵਾਨ ਦਾ ਪੋਲੀਟੀਕਲ ਲੀਡਰ ਹਰਤੋਸ਼ ਬਲ, ਇਸੇ ਢੰਗ ਨਾਲ ਦੋਵੇਂ ਜਿਹੜੇ ਪੱਤਰਕਾਰ ਹੋ ਗਏ, ਇਹਦੇ ਤੋਂ ਬਿਨਾਂ ਜਿਹੜਾ ਹੈਗਾ ਅਰੁੰਧਤੀ ਰਾਏ, ਪ੍ਰੈਸ ਕਲੱਬ ਦੇ ਜਿਹੜੇ ਹੈਗੇ ਆ ਵੀ ਜਿਹੜੀ ਅੰਤਰਿੰਗ ਕਮੇਟੀ ਦੇ ਮੈਂਬਰ ਹੈਗੇ ਨੇ ਉਹ ਸ਼ਾਮਿਲ ਹੋਏ ਨੇ, ਉਹਨਾਂ ਨੇ ਆਪਣੀ ਗੱਲ ਰੱਖੀ ਆ, ਵਰਲਡ ਪੱਧਰ ਤੇ ਗੱਲ ਪਹੁੰਚ ਚੁੱਕੀ ਹੈ। ਹੁਣ ਮਤਲਬ ਕਹਿਣ ਦਾ ਉਰੇ ਨਾਲ ਜਿਹੜੀ ਚੀਜ਼ ਸਮਝਣ ਵਾਲੀ ਹੈ, ਮੈਨੂੰ ਘੱਟੋ ਘੱਟ ਚਰਨਜੀਤ 17-18 ਸਾਲ ਹੋ ਗਏ ਪੱਤਰਕਾਰੀ ਦੇ ਵਿੱਚ, ਮੈਂ ਇਸ ਤਰ੍ਹਾਂ ਨੀ ਦੇਖਿਆ ਕਿ ਲੋਕ ਵੱਲੋਂ ਜਿਹੜਾ ਇੱਦਾਂ ਜਿਹੜਾ ਪੱਤਰਕਾਰਾਂ ਨੂੰ ਮਾਰਿਆ ਜਾਵੇ, ਤੰਗ ਕੀਤਾ ਜਾਵੇ। ਬੀਜੇਪੀ ਨੇ ਨਾ ਅਸਲ ਵਿੱਚ ਇੱਕ ਉਹ ਕੰਮ ਕੀਤਾ, ਉਹਨੇ ਨਾ ਆਪਣਾ ਜਿਹੜਾ ਫਿਰਕੂ ਪੂੜੇ ਦਾ ਜ਼ਹਿਰ ਆ ਨਾ ਉਹ ਸਾਡੇ ਘਰਾਂ ਦੇ ਵਿੱਚ ਘੋਲ ਦਿੱਤਾ, ਸਾਡੇ ਘਰਾਂ ਦੇ ਵਿੱਚ ਹਿੰਦੂ ਮੁਸਲਮਾਨ ਹੋਣ ਲੱਗ ਗਿਆ। ਮਤਲਬ ਜਿਹੜੀ ਲਿੰਚਿੰਗ ਵਾਲੀ ਮੌਬ ਆ ਨਾ ਉਹ ਮਤਲਬ ਤੁਹਾਡੇ ਸਮਾਜ ਚ ਪੈਦਾ ਕਰ ਦਿੱਤੀ ਹੈ ਕਿ ਉਹਨਾਂ ਨੂੰ ਹੁਣ ਇਹ ਨੀ ਪਤਾ ਲੱਗਦਾ, ਇੰਨੇ ਅੰਨੇ ਹੋ ਚੁੱਕੇ ਨੇ ਵੀ ਇਹ ਪੱਤਰਕਾਰ ਜਿਹੜੇ ਹੈਗੇ ਲੋਕਾਂ ਦੇ ਪੱਖ ਲਈ ਕੰਮ ਕਰਨ ਗਏ ਸੀ, ਉੱਥੇ ਮਤਲਬ ਅਗਵਾਈ ਕਰਨ ਵਾਲਾ ਬੀਜੇਪੀ ਵਾਲਾ ਬੰਦਾ ਸੀ, ਉਹਨੂੰ ਭੜਕਾ ਰਿਹਾ ਸੀ ਵੀ ਇਹ ਤਾਂ ਬੰਦੇ ਆ ਗਏ ਦੂਜੇ, ਇਹ ਤਾਂ ਮਤਲਬ ਮੁਸਲਮਾਨਾਂ ਪੱਖੀ, ਇਹਨਾਂ ਨੂੰ ਮਾਰ ਦਿਓ, ਐਂ ਕਰ ਦਿਓ। ਇਹ ਜਿਹੜੇ ਸਾਡੇ ਸਮਾਜ ਨੂੰ ਨਾ ਸਮਾਜ ਨੂੰ ਹਿੰਸਕ ਬਣਾ ਦਿੱਤਾ, ਇਹਨੂੰ ਵੀ ਫਾਸ਼ੀਵਾਦ ਕਹਿੰਦੇ ਨੇ, ਜਦੋਂ ਮਤਲਬ ਤੁਹਾਡੇ ਆਂਢ ਗੁਆਂਢ ਵਿੱਚ ਵੀ ਤੁਸੀਂ ਡਰੋ ਕਿ ਯਾਰ ਜੇ ਤੁਹਾਡੀ ਸੋਸਾਇਟੀ 'ਚ ਵਟਸਐਪ ਗਰੁੱਪ ਬਣਿਆ ਤੁਸੀਂ ਡਰੋ ਇਹਦੇ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਲੱਗੇ ਕਿ ਕਿਤੇ ਤੁਹਾਨੂੰ ਜਿਹੜਾ ਹੈਗਾ ਵਾ ਤੁਹਾਡਾ ਕੋਈ ਇਸ ਤਰ੍ਹਾਂ ਲਿੰਚ ਹੀ ਨਾ ਹੋ ਜਾਓ ਤੁਸੀਂ। ਆਹ ਜਿਹੜਾ ਸਮਾਜ ਵਾਤਾਵਰਨ ਨਾ ਇਹਦੇ ਵਿੱਚ ਕਰ ਦਿੱਤਾ, ਇਹ ਅਸੀਂ ਪਹਿਲਾਂ ਨੀ ਕਦੇ ਦੇਖਿਆ ਸੀਗਾ ਕਿ ਕੋਈ ਪੱਤਰਕਾਰ ਰਿਪੋਰਟਿੰਗ ਕਰਨ ਜਾਵੇ ਆਹ ਹਾਲ ਹੋਵੇ ਤੇ ਭੀੜ ਜਿਹੜੇ ਆਮ ਲੋਕ ਉਹ ਔਰਤਾਂ ਨਾਲ ਬਦਤਮੀਜ਼ੀ ਕਰਨ, ਇਸ ਤਰ੍ਹਾਂ ਵੱਡੀ ਬਦਤਮੀਜ਼ੀ ਕਰਨ ਜਿਵੇਂ ਮੈਂ ਦੱਸੀ ਹੈਗੀ ਆ। ਇਹ ਮਤਲਬ ਜੇ ਤੁਸੀਂ ਦੇਖੋ ਕਿ ਉਸ ਲੜਕੀ ਨਾਲ ਜੋ ਇਹ ਬਦਤਮੀਜ਼ੀ ਹੋਈ ਹੋਏਗੀ ਉਹ ਮਤਲਬ ਖੁਦ ਮਤਲਬ ਕਿੱਦਾਂ ਮਹਿਸੂਸ ਕਰਦੀ ਹੋਏਗੀ, ਉਹ ਸਦਮੇ ਵਿੱਚੋਂ ਕਿਵੇਂ ਨਿਕਲੀ ਹੋਏਗੀ ਕਿ ਨਹੀਂ ਨਿਕਲੀ ਹੋਏਗੀ, ਇਹ ਬਹੁਤ ਵੱਡਾ ਸਵਾਲ ਹੈ। ਅੱਜ ਹੀ ਮੇਰੀ ਕਾਰਵਾਨ ਮੈਗਜ਼ੀਨ ਦੇ ਹਰਤੋਸ਼ ਸਿੰਘ ਬਲਵਰਾ ਨਾਲ ਗੱਲ ਹੋਈ ਸੀਗੀ, ਉਹ ਦੱਸਦੇ ਸੀਗੇ ਕਿ ਲੜਕੀ ਉੱਤੇ ਬਹੁਤ ਗਹਿਰਾ ਪ੍ਰਭਾਵ ਹੈ, ਮਤਲਬ ਲੜਕੀ ਉਸ ਮਤਲਬ ਜਿਹਨੂੰ ਕਹਿੰਦੇ ਮਾਨਸਿਕ ਤੌਰ ਤੇ ਵੀ ਮਤਲਬ ਸ਼ਾਇਦ ਠੀਕ ਨਹੀਂ ਮਹਿਸੂਸ ਕਰ ਰਹੀ ਹੈਗੀ। ਸੋ ਇਹ ਜਿਹੜੀ ਹਾਲਤ ਹੈ, ਮੈਨੂੰ ਜਦੋਂ ਇਹ ਹਾਦਸਾ ਵਾਪਰਿਆ ਸੀ ਨਾ 15 ਕੁ ਮਿੰਟ ਬਾਅਦ ਹੀ ਆਪਣਾ ਚਰਨਜੀਤ ਮੈਨੂੰ ਪ੍ਰਭਜੀਤ ਨੇ ਫੋਨ ਕੀਤਾ ਸੀ, ਉਹਨੇ ਇੱਕਦਮ ਮੈਨੂੰ ਘਬਰਾਏ ਹੋਏ ਨੇ ਫੋਨ ਕਰਕੇ ਕਿਹਾ ਕਿ ਮੈਂ ਜਿਹੜਾ ਤੈਨੂੰ ਫੋਨ ਕਰ ਰਿਹਾ ਇਹ ਰਿਕਾਰਡ ਕਰ ਲਾ, ਇਹ ਕਈ ਵਾਰ ਤੇਰੇ ਕੰਮ ਆਊਗਾ ਵੀ ਉਰੇ ਜੇ ਕੁਛ ਹੋ ਗਿਆ ਤਾਂ ਮਤਲਬ ਬਾਅਦ ਵਿੱਚ ਕੰਮ ਆਊਗਾ, ਇਹਨੂੰ ਇੱਕ ਐਵੀਡੈਂਸ ਦੇ ਤੌਰ ਤੇ ਰੱਖ ਲਾ। ਮੈਂ ਫਿਰ ਜਦੋਂ ਹੀ ਉਹਨੇ ਜਿੰਨੀ ਕੁ ਗੱਲ ਕਰ ਸਕਿਆ 10 ਕੁ ਮਿੰਟ ਦੀ, ਉਹ ਸਿਰਫ ਪਰਸੋਂ ਦੀ ਗੱਲ ਹੈ, ਮੈਂ ਉਹਦੀ ਉਹ ਸਾਰੀ ਗੱਲਬਾਤ ਰਿਕਾਰਡ ਕਰ ਲਈ, ਉਹ ਮੇਰੇ ਕੋਲ ਰਿਕਾਰਡ ਪਈ ਹੈਗੀ ਹੈ ਕਿਉਂਕਿ ਉਹ ਘਟਨਾ ਹੋਈ ਨੂੰ 15 ਕੁ ਮਿੰਟ ਹੋਏ ਸੀ, ਇੱਕਦਮ ਉਹ ਮਤਲਬ ਸ਼ਾਇਦ ਭੀੜ ਦੇ ਵਿੱਚ ਹੀ ਕਿਤੇ ਨਾ ਕਿਤੇ ਫਸਿਆ ਹੋਇਆ ਸੀ, ਬੜੇ ਘਬਰਾਏ ਹੋਏ ਨੇ, ਫਟੋ ਬੋਲੀ ਗਿਆ ਤੇ ਉਹ ਮੈਂ ਰਿਕਾਰਡ ਕਰ ਲਈ ਉਹਦੀ ਗੱਲਬਾਤ। ਜੀ
ਸ਼ਿਵਿੰਦਰ ਜੀ, ਇਹ ਰਾਮ ਰਾਜ ਦਾ ਇੱਕ ਨਮੂਨਾ ਹੈ ਜਿਹੜਾ ਅੱਗੇ ਸਿਰਜਿਆ ਜਾਣਾ ਹੈ, ਤੇ ਇਹ ਅਰਵਿੰਦ ਕੇਜਰੀਵਾਲ ਦੇ ਰਾਜ ਦੇ ਵਿੱਚ ਹੋਇਆ ਇਹ ਸਾਰਾ ਕੁਝ। ਜਿਹੜੇ ਅਰਵਿੰਦ ਕੇਜਰੀਵਾਲ ਨੂੰ ਇਹ ਸਮਝਦੇ ਨੇ ਕਿ ਉਹ ਤਾਂ ਬਹੁਤ ਬੰਦਾ ਸਿਆਣਾ ਤੇ ਉਹਨੇ ਭਾਰਤ ਦਾ ਕਾਇਆ ਕਲਪ ਕਰ ਦੇਣਾ, ਉਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ। ਬਾਕੀ ਜੀ ਬੀਜੇਪੀ ਵਾਲੇ ਤਾਂ ਤੁਹਾਨੂੰ ਪਤਾ ਹੀ ਆ, ਤੇ ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ, ਪਤਾ ਨੀ ਜਾਂਦਾ ਉਹਨਾਂ ਨੂੰ ਐਂ ਲੱਗਦਾ ਕਿ ਮਾਹੌਲ ਠੀਕ ਹੋ ਰਿਹਾ, ਮੈਨੂੰ ਨੀ ਪਤਾ ਉਹਨਾਂ ਨੂੰ ਕਿਵੇਂ ਲੱਗਦਾ, ਪਰ ਕਿਤੇ ਨਾ ਕਿਤੇ ਉਹ ਕਚੀਚੀਆਂ ਵੜਦੇ ਹੁੰਦੇ ਨੇ ਜਦੋਂ ਇਹੋ ਜਿਹੀਆਂ ਖਬਰਾਂ ਆਪਾਂ ਆਪਣੇ ਰੇਡੀਓ ਤੇ ਡਿਸਕਸ ਕਰਦੇ, ਜਾਂ ਕੋਈ ਵੀ ਆਪਣੇ ਰੇਡੀਓ ਤੇ ਡਿਸਕਸ ਕਰਦਾ। ਮੈਂ ਇਕੱਲਾ ਆਪਣੀ ਗੱਲ ਨਹੀਂ ਕਰਦਾ, ਬਥੇਰੇ ਹੋਰ ਸਾਡੇ ਸੂਝਵਾਨ ਰੇਡੀਓ ਵਾਲੇ ਹੈਗੇ ਨੇ, ਉਹ ਡਿਸਕਸ ਕਰਦੇ ਨੇ ਇਹੋ ਜਿਹੀਆਂ ਖਬਰਾਂ, ਤੇ ਲੋਕ ਕਈ ਹੈਗੇ ਨੇ ਜਿਹੜੇ ਕਚੀਚੀਆਂ ਵੜਦੇ ਨੇ। ਅੱਛਾ ਫਿਰ ਵੀ ਦੇਖੋ, ਆਪਾਂ ਫਿਰ ਇੱਕ ਵਾਰੀ ਫਿਰ ਜਰਨੈਲ ਸਿੰਘ ਵਾਲੀ ਗੱਲ ਤੇ ਜਾਂਦੇ ਹਾਂ। ਅਰਵਿੰਦ ਕੇਜਰੀਵਾਲ ਜੀ ਕਹਿੰਦੇ ਜੇ ਕਹਿੰਦੇ ਜੀ ਆਮ ਆਦਮੀ ਪਾਰਟੀ ਜਿਹੜੀ ਸੈਕੂਲਰ ਪਾਰਟੀ ਆ, ਹੁਣ ਤੁਸੀਂ ਦੱਸੋ ਵੀ ਇਹ ਸੈਕੂਲਰਿਜ਼ਮ ਕਿੱਥੇ ਗਿਆ? ਇੱਕ ਮੁੱਖ ਮੰਤਰੀ ਹੈ ਜਿਹੜਾ ਚੁੱਪ ਕਰਕੇ ਬੈਠਾ ਹੈ, ਉਹਦੇ ਰਾਜ ਦੇ ਵਿੱਚ ਦੇਖੋ ਥਾਣਾ ਜਿਹੜਾ ਪੁਲਿਸ ਸਟੇਸ਼ਨ ਦੇ ਨੇੜੇ ਪੁਲਿਸ ਵਾਲਿਆਂ ਨੇ ਰਿਪੋਰਟ ਨਹੀਂ ਦਰਜ ਕੀਤੀ, ਕਰ ਲਈ ਮੈਨੂੰ ਨਹੀਂ ਪਤਾ ਕਰ ਲਈ ਹੈ ਸ਼ਾਇਦ, ਪਰ ਪਹਿਲਾਂ ਤਾਂ ਖਬਰ ਇਹ ਆਈ ਸੀ ਵੀ ਰਿਪੋਰਟ ਨਹੀਂ ਦਰਜ
ਕੀਤੀ ਨੀ
ਤੇ ਫਿਰ ਫਰਕ ਹੀ ਰਹਿ ਗਿਆ ਜੀ ਬੀਜੇਪੀ ਤੇ ਦੂਜੀਆਂ ਪਾਰਟੀਆਂ ਦੇ ਵਿੱਚ।
ਨਹੀਂ ਕੋਈ ਫਰਕ ਨਹੀਂ, ਇਹ ਤਾਂ ਮਤਲਬ ਇੱਕ ਤਰ੍ਹਾਂ ਦਾ ਜਿਹੜਾ ਤੁਹਾਨੂੰ ਯਾਦ ਹੋਣਾ ਕਿ ਮੈਂ ਇਹ ਗੱਲ ਕਰੀਬ ਨਾ ਵਿਧਾਨ ਸਭਾ ਇਲੈਕਸ਼ਨ ਵੇਲੇ ਆਖੀ ਸੀਗੀ, ਉਦੋਂ ਕਈ ਬੰਦਿਆਂ ਨੂੰ ਜਿਹੜਾ ਚੁਭੀ ਸੀਗੀ, ਮੈਂ ਕਿਹਾ ਦੋਵੇਂ ਹੀ ਮਤਲਬ ਇੱਕ ਡਿਕਟੇਟਰ ਉੱਚੀਆਂ ਵਾਲੇ ਬੰਦੇ ਹੈਗੇ ਨੇ, ਇੱਕ ਹਫ਼ਤੇ ਆ ਕੇ ਕੇਜਰੀਵਾਲ ਜਿਹੜਾ ਹੈਗਾ ਮੋਦੀ ਬਣਨ ਦੀ ਪੂਰੀ ਸੰਭਾਵਨਾ ਹੈਗੀ ਆ, ਇਹ ਜੈ ਸ਼ਾਇਦ ਤੁਹਾਨੂੰ ਯਾਦ ਹੋਵੇ ਗੱਲ ਮੈਂ ਆਖੀ ਸੀਗੀ, ਤੇ ਹੋ ਸਕਦਾ ਸਰੋਤਿਆਂ ਨੂੰ ਵੀ ਗੱਲ ਯਾਦ ਹੋਵੇ, ਉਹਦੇ ਵਿੱਚੋਂ ਕਈ ਸਹਿਮਤ ਨਹੀਂ ਹੋਣੇ, ਕਈਆਂ ਨੇ ਹੋ ਸਕਦਾ ਮੈਨੂੰ ਗਾਲਾਂ ਕੱਢੀਆਂ ਹੋਣ, ਪਰ ਉਹ ਗੱਲ ਸੱਚੀ ਹੈ, ਦਿੱਲੀ 'ਚ ਹਿੰਸਾ ਹੁੰਦੀ ਰਹੀ ਤੇ ਰਾਮ ਨਾਮ ਦੇ ਘਰੇ ਬੜੇ ਬੈਠੇ ਰਹੇ, ਕਹਿੰਦੇ ਅਸੀਂ ਕੀ ਕਰ ਸਕਦੇ ਹਾਂ ਜੀ, ਮਤਲਬ ਉਹ ਤਾਂ ਭੀੜ ਹੈਗੀ ਆ, ਲੋਕਾਂ ਦੇ ਅੱਗੇ ਤਾਂ ਭੀੜ ਉਹ ਫਿਰਕੂ ਦੰਗਿਆਂ ਨੂੰ ਰੋਕਦੇ ਰੋਕਦੇ ਸ਼ਹੀਦ ਭਗਤ ਸਿੰਘ ਉਹਨਾਂ ਦਾ ਮਿੱਤਰ ਸੀਗਾ ਤੇ ਪੱਤਰਕਾਰ ਵੀ ਸੀਗਾ ਬਹੁਤ ਅੱਛਾ। ਉਹਨਾਂ ਦੇ ਨਾਂ ਦੇ ਉੱਤੇ ਕਈ ਸਾਰੇ ਅਵਾਰਡ ਚੱਲੇ ਹੋਏ ਨੇ। ਗਣੇਸ਼ ਸ਼ੰਕਰ ਵਿਦਿਆਰਥੀ ਫਿਰਕੂ ਹਿੰਸਾ ਨੂੰ ਰੋਕਦੇ ਰੋਕਦੇ ਕੁਰਬਾਨ ਹੋ ਗਏ। ਗਾਂਧੀ ਵਿੱਚ ਸਭ ਨੁਕਸ ਨੇ ਚਰਨਜੀਤ, ਤੁਸੀਂ ਗਾਂਧੀ ਜੀ ਕਈ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ। ਜਦੋਂ ਬੰਗਾਲ ਵਾਲੀ ਹਿੰਸਾ ਹੋਈ ਆ ਉਦੋਂ ਉਹ ਵੀ ਅੱਗੇ ਆ ਗਿਆ ਸੀਗਾ ਕਿ ਮੈਂ ਹਿੰਸਾ ਨਹੀਂ ਹੋਣ ਦੇਣੀ। ਦੋ ਇੱਕ ਵਾਰ ਨਹੀਂ ਤਿੰਨ ਵਾਰ ਆਇਆ ਸੀਗਾ ਕਿ ਮੈਂ ਹਿੰਦੂ ਮੁਸਲਮਾਨ ਜਿਹੜਾ ਫਸਾਦ ਨਹੀਂ ਹੋਣ ਦੇਣਾ, ਉੱਥੇ ਆ ਗਿਆ ਸੀ। ਉਹ ਈਵਨ ਇੱਥੋਂ ਤੱਕ ਉਹਦੀ ਗੱਲ ਫਿਰ ਮੰਨੀ ਵੀ ਲੋਕਾਂ ਨੇ ਕਿ ਉਹ ਕਈ ਥਾਵਾਂ ਉੱਤੇ ਦੋ ਜਗ੍ਹਾ ਦੇ ਉੱਤੇ ਹਿੰਸਾ ਹੋਈ ਨਹੀਂ ਸੀਗੀ। ਮਤਲਬ ਇੱਕ ਤਾਂ ਆਹ ਵੀ ਬੰਦੇ ਨੇ, ਤੁਸੀਂ ਤਾਂ ਕਹਿੰਦੇ ਵਿਵਸਥਾ, ਗਾਂਧੀ ਕੋਈ ਵਿਵਸਥਾ ਬਦਲਣ ਦੀ ਗੱਲ ਨਹੀਂ ਕਰਦਾ ਸੀਗਾ। ਗਾਂਧੀ ਤਾਂ ਸਗੋਂ ਗਾਂਧੀ ਦੀ ਜਿਹੜੀ ਫਿਲੋਸਫੀ ਸੀ ਉਹ ਤਾਂ ਪਿਛਾਂ ਨੂੰ ਜਾਂਦੀ ਸੀਗੀ। ਉਹਦੇ ਬਾਵਜੂਦ ਵੀ ਉਹ ਬੰਦਾ ਫਿਰਕੂ ਦੰਗਿਆਂ ਦੇ ਮਾਮਲੇ ਵਿੱਚ ਅੱਗੇ ਆ ਕੇ ਖੜ ਜਾਂਦਾ ਸੀਗਾ ਕਿ ਲਓ ਜੀ ਮੈਂ ਫਿਰਕੂ ਹਿੰਸਾ ਨਹੀਂ ਹੋਣ ਦੇਣੀ। ਇਹ ਕੰਮ ਕੇਜਰੀਵਾਲ ਕਿਉਂ ਨਹੀਂ ਕਰ ਸਕਿਆ? ਅੱਛਾ ਦੂਜੀ ਗੱਲ, ਫਿਰ ਬਿਕਰਮ ਮਜੀਠੀਆ ਤੋਂ ਮਾਫ਼ੀ ਵੀ ਮੰਗ ਲਈ। ਉਦੋਂ ਕਹਿੰਦਾ ਕਿ ਵੀ ਮੇਰੇ ਕੋਲ ਇਹਦਾ ਟਾਈਮ ਨਹੀਂ ਜੇਲ੍ਹਾਂ ਦੇ ਵਿੱਚ ਜਾਣ ਦਾ ਜਾਂ ਜਿਹੜਾ ਕੋਰਟਾਂ ਵਿੱਚ ਧੱਕੇ ਖਾਣ ਦਾ। ਵੀ ਜਿਹੜੇ ਲੋਕਾਂ ਦੇ ਆਗੂ ਤਾਂ ਨਿਕਲੀ ਜੇਲ੍ਹਾਂ ਦੇ ਵਿੱਚ ਹੁੰਦੇ ਨੇ ਤੇ ਤੂੰ ਜਿਹੜਾ ਹੈਗਾ ਸਿਰਫ ਮਾਫ਼ੀ ਇਸ ਲਈ ਮੰਗ ਲਈ ਕਿ ਮੇਰੇ ਕੋਲ ਜੀ ਜਿਹੜਾ ਹੈਗਾ ਅਦਾਲਤੀ ਚੱਕਰ 'ਚ ਜੇਲ੍ਹਾਂ ਵਾਲੇ ਚੱਕਰ ਜਾਣ ਦਾ ਫਾਇਦਾ ਨਹੀਂ ਹੈਗਾ, ਇੰਨੇ ਕਰੋੜ ਦਾ ਉਹਨੇ ਮਾਮਲਾ ਮੇਰੇ 'ਤੇ ਕੀਤਾ ਹੋਇਆ। ਤੇ ਤੁਸੀਂ ਲੋਕ ਲੀਡਰ ਨਹੀਂ, ਫਿਰ ਮੰਨ ਲਓ ਕਿ ਆਰਾਮ ਨਾਲ ਜਿਹੜਾ ਪੱਕੀ ਕਈ ਖਾਣਾ ਚਾਹੁੰਦੇ ਹੋ ਤੁਸੀਂ ਤੇ ਇਸ ਲਈ ਮਾਫ਼ੀ ਮੰਗ ਕੇ ਜਿਹੜਾ ਕਾਫ਼ੀ ਸਾਰੇ ਹਿਸਾਬ ਕਿਤਾਬ 'ਚੋਂ ਜਿਹੜਾ ਹੈਗਾ ਤੁਸੀਂ ਬਰੀ ਹੋ ਗਏ। ਜਿਹੜੇ ਲੋਕਾਂ ਦੇ ਨੇਤਾ ਨਾ ਉਹਨਾਂ ਲਈ ਮਾਫ਼ੀ ਮੰਗਣਾ, ਗਲਤ ਮੁੱਦੇ ਉੱਤੇ ਮਾਫ਼ੀ ਮੰਗਣਾ ਮਰਨ ਦੇ ਬਰਾਬਰ ਹੁੰਦਾ।
ਬਿਲਕੁਲ ਜੀ, ਵੈਸੇ ਵੀ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕੀਤਾ ਜੀ, ਲੋਕਾਂ ਨੂੰ ਪਹਿਲਾਂ ਪੌੜੀ ਤੇ ਚੜਾ ਕੇ ਕੋਠੇ ਤੇ ਚੜਾ ਕੇ ਮਗਰੋਂ ਪੌੜੀ ਖਿੱਚ ਲਈ, ਪਹਿਲਾਂ ਧਰਨਿਆਂ 'ਚ ਮਗਰ ਲਾ ਲਾ ਕੇ ਲੋਕਾਂ ਨੂੰ ਨਵੇਂ ਨਵੇਂ ਸਬਜ਼ ਬਾਗ ਦਿਖਾ ਕੇ ਮਗਰੋਂ ਮਤਲਬ ਪਾਰਟੀ ਦਾ ਹੋਰ ਹੀ ਕੁਛ ਬਣਾਤਾ। ਖੁਦ ਉਹਦਾ ਸਾਥੀ ਹੈ ਜਿਹੜਾ ਪ੍ਰਸ਼ਾਂਤ ਭੂਸ਼ਣ, ਉਹਦੇ ਨਾਲ ਇਸ ਤਰ੍ਹਾਂ ਬਿਹੇਵ ਕੀਤਾ ਜਾ ਰਿਹਾ, ਜੁਡੀਸ਼ਰੀ ਤੇ ਸਿਸਟਮ ਆ ਸਾਰਾ ਉਹਨੂੰ ਕਿਵੇਂ ਪ੍ਰਸ਼ਾਂਤ ਭੂਸ਼ਣ ਦੇ ਮਗਰ ਪਿਆ ਹੋਇਆ ਤੇ ਇਹਨੇ ਮਤਲਬ ਚੁੱਪਧਾਰੀ ਹੋਈ ਆ। ਖੈਰ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਬਾਕੀ ਗੱਲਬਾਤ ਕਰਦੇ।
ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾ ਟੌਪ ਚੋਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੋਮਾ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੋਇਸ ਇਲੈਕਟ੍ਰੋਨਿਕਸ ਫਰਿੱਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੋਇਸ ਇਲੈਕਟ੍ਰੋਨਿਕਸ 9057990045। ਟੌਪ ਚੋਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੋਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ, ਤੁਹਾਨੂੰ ਆਪਣਾ ਬਿਜ਼ਨਸ ਸੰਦੇਸ਼ ਵੀ ਦੇਣਾ ਚਾਹੁੰਦਾ। ਦੋਸਤੋ, ਵਧੀਆ ਬਿਜ਼ਨਸ ਦੀ ਭਾਲ ਦੇ ਵਿੱਚੋਂ ਤੁਸੀਂ $10,000 ਮਹੀਨੇ ਦਾ ਕਮਾਉਣਾ ਚਾਹੁੰਦੇ ਹੋ, $20,000 ਮਹੀਨੇ ਦਾ ਕਮਾਉਣਾ ਚਾਹੁੰਦੇ ਹੋ, $25,000 ਮਹੀਨੇ ਦਾ ਕਮਾਉਣਾ ਚਾਹੁੰਦੇ ਹੋ, ਤੁਹਾਨੂੰ ਬਿਜ਼ਨਸ ਦਾ ਪਾਸਟ ਰੈਕਰਡ ਆ ਜਿਹੜਾ ਉਹ ਵੀ ਅਸੀਂ ਦਿਖਾ ਸਕਦੇ ਹਾਂ ਜੀ। ਈਵਨ ਕਈ ਬਿਜ਼ਨਸ ਇਹੋ ਜਿਹੇ ਨੇ ਜਿਹਨਾਂ ਦਾ ਰੈਕਰਡ ਸਾਡੇ ਕੋਲ 20-20 ਸਾਲ ਦਾ ਵੀ ਪਿਆ, ਬੈਂਕ ਦੇ ਵਿੱਚ ਕਿੰਨੇ ਪੈਸੇ ਜਮ੍ਹਾਂ ਹੋਏ ਨੇ, ਕਿੰਨਾ ਉਹਨਾਂ ਦਾ ਨੈੱਟ ਪ੍ਰੋਫਿਟ ਆ, ਡਿਊ ਡਿਲੀਜੈਂਸ ਕਰਕੇ ਪੂਰੀ ਤੇ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਜੇ ਤੁਸੀਂ ਇੱਧਰ ਬਿਜ਼ਨਸ ਦੇ ਵਿੱਚ ਪੈਣਾ ਚਾਹੁੰਦੇ ਹੋ। ਖੈਰ ਜੀ, ਮਰਜ਼ੀ ਤੁਹਾਡੀ ਆਪਣੀ ਆ। ਕਈ ਸੱਜਣ ਕਹਿੰਦੇ ਅਸੀਂ ਤਾਂ ਛੋਟੀ ਮੋਟੀ ਇਨਵੈਸਟਮੈਂਟ ਪ੍ਰੋਪਰਟੀ ਲੈਣੀ, ਉਹ ਵੀ ਸਾਡੇ ਕੋਲ ਹੈਗੀਆਂ ਨੇ ਜੀ। ਨਵੀਆਂ ਕੌਂਡੋਜ਼ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੁਸੀਂ ਤੇ ਫਿਰ ਨਵੀਆਂ ਕੌਂਡੋਜ਼ ਕਾਫੀ ਜਗ੍ਹਾ ਆ ਰਹੀਆਂ ਜੀ, 20 ਕੌਂਡੋਜ਼ ਹੈਗੀਆਂ ਨੇ ਜੀ, ਕੁਛ ਰਿਲੀਜ਼ ਹੋਈਆਂ ਨੇ, ਕੁਝ ਆਉਂਦੇ ਸਮੇਂ ਚ ਰਿਲੀਜ਼ ਹੋਣ ਵਾਲੀਆਂ ਨੇ। ਸਾਡੇ ਕੋਲੇ ਐਕਸੈਸ ਹੈਗਾ ਜੀ, ਸਾਡੇ ਕੋਲ ਐਲੋਕੇਟਡ ਯੂਨਿਟ ਹੈਗੀ, ਐਲੋਕੇਸ਼ਨ ਹੈਗੀ ਸਾਡੇ ਕੋਲੇ। ਆਰਟ ਫੋਰਮ ਕੌਂਡੋਜ਼ ਆ ਰਹੀਆਂ ਜੀ, ਬਸ ਆਹ 5-7 ਦਿਨਾਂ ਦੇ ਵਿੱਚ ਰਿਲੀਜ਼ ਹੋ ਜਾਣੀਆਂ ਜੀ। ਉਹਨਾਂ ਦੀ ਜਿਹੜੀ ਐਲੋਕੇਸ਼ਨ ਆ ਸਾਡੇ ਕੋਲੇ ਹੈਗੀ ਆ ਜੀ। ਤੁਸੀਂ ਕੋਈ ਯੂਨਿਟ ਬੁੱਕ ਕਰਨਾ ਡੰਡਾਸ ਐਂਡ ਹਾਈਵੇ 10 ਦੇ ਇੰਟਰਸੈਕਸ਼ਨ ਤੇ ਬੇਝਿਜ ਖੋ ਕੇ ਤੁਸੀਂ ਕਾਲ ਕਰ ਲਓ। 6 ਲੱਖ ਤੋਂ ਨੀਚੇ ਪ੍ਰਾਈਸਿਸ ਹੈਗੀਆਂ ਉਹਦੀਆਂ, ਬੜੀਆਂ ਅਫੋਰਡੇਬਲ ਯੂਨਿਟਸ ਨੇ। ਬਾਕੀ ਮੈਂ ਅਕਸਰ ਕਹਿੰਦਾ ਹੁੰਦਾ ਜੀ, ਓਨਟਾਰੀਓ ਸਟਰੀਟ ਆ ਜਿਹੜੀ, ਹਾਈਵੇ 10 ਜਿਹਨੂੰ ਕਹਿੰਦੇ ਆ, ਜੇ ਤੁਸੀਂ ਇਨਵੈਸਟਮੈਂਟ ਦੇ ਵਿੱਚ ਯਕੀਨ ਰੱਖਦੇ ਹੋ, ਜੇ ਤੁਹਾਨੂੰ ਪਤਾ ਕਿ ਰੀਅਲ ਸਟੇਟ ਇਨਵੈਸਟਮੈਂਟ ਕਿਵੇਂ ਕੰਮ ਕਰਦੀਆਂ ਨੇ, ਓਨਟਾਰੀਓ ਸਟਰੀਟ ਤੇ ਜਿੱਥੇ ਵੀ ਤੁਹਾਨੂੰ ਕੋਈ ਪ੍ਰੋਪਰਟੀ ਮਿਲਦੀ ਹੈ ਤੇ ਤੁਸੀਂ ਲੈ ਲਓ, ਤੁਸੀਂ ਫਾਇਦੇ 'ਚ ਰਹੋਗੇ, ਤੁਸੀਂ ਘਾਟੇ 'ਚ ਨਹੀਂ ਜਾਂਦੇ। ਸਕੇਅਰ ਵਨ ਦੇ ਕੋਲੇ ਕਾਫੀ ਸਾਰੀਆਂ ਕੌਂਡੋਜ਼ ਨੇ। ਆਉਣ ਵਾਲੇ ਸਮੇਂ 'ਚ ਵੀ 1-2 ਹਜ਼ਾਰ ਨਹੀਂ ਜੀ, ਕਈ ਹਜ਼ਾਰਾਂ ਕੌਂਡੋਜ਼ ਰਿਲੀਜ਼ ਹੋ ਰਹੀਆਂ, ਅਲੱਗ ਅਲੱਗ ਬਿਲਡਰ ਕੰਮ ਕਰ ਰਹੇ ਨੇ। ਜੇ ਤੁਸੀਂ ਬਰੈਂਪਟਨ ਦੇ ਵਿੱਚ ਇੱਥੇ ਓਨਟਾਰੀਓ ਸਟਰੀਟ ਕੋਲੇ, ਸ਼ੋਪਰਸ ਵਰਲਡ ਦੇ ਕੋਲੇ ਕੋਈ ਕੌਂਡੋ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਤਾਂ ਇੱਥੇ ਵੀ ਸਾਡੇ ਕੋਲ ਜਿਹੜਾ ਪਹਿਲਾ ਪ੍ਰੋਜੈਕਟ ਰਿਲੀਜ਼ ਹੋਇਆ ਹੋਇਆ ਟਾਊਨ ਹਾਊਸਿਸ ਦੇ ਕੌਂਡੋਜ਼ ਦਾ, ਸਾਡੇ ਕੋਲ ਇਹਦੇ ਵਿੱਚ ਸਟਿਲ ਕੁਝ ਅੱਛੀਆਂ ਕੌਂਡੋਜ਼ ਬਾਕੀ ਬਚੀਆਂ ਹੋਈਆਂ ਨੇ। 3 ਸਾਲ ਨੂੰ ਇਹਨਾਂ ਦੀ ਕਲੋਜ਼ਿੰਗ ਹੈਗੀ ਆ, ਤੇ ਸੰਪਰਕ ਕਰ ਲਿਓ ਜੀ। 6473000846 ਮੇਰਾ ਨੰਬਰ ਆ, 6473384436। ਸ਼ਿਵਿੰਦਰ ਜੀ, ਸਮਾਂ ਤਾਂ ਆਪਣਾ ਹੋ ਗਿਆ ਸਮਾਪਤ, ਅੱਧਾ ਕੁ ਮਿੰਟ ਆ, ਫਿਰ ਕੀ ਕਹਿਣਾ ਚਾਹੁੰਦੇ ਹੋ?
ਚਰਨਜੀਤ, ਉਹਦੇ ਵਿੱਚ ਕਹਿਣਾ ਤਾਂ ਹੁਣ ਇਹੀ ਹੈ ਕਿ ਮੁਲਕ ਦੇ ਹਾਲਾਤ ਤਾਂ ਮਾੜੇ ਹੈਗੇ ਆ, ਵੀ ਅਸੀਂ ਚਾਹੁੰਦੇ ਹਾਂ ਕਿ ਕੱਲ ਨੂੰ ਜਦੋਂ ਕੋਈ ਸ਼ੇਅਰ ਲੀਡਰ ਉੱਭਰੇ ਮਾੜੇ ਹਾਲਾਤਾਂ ਵੱਲ ਨਾ ਲਿਜਾਵੇ। ਇਹਦਾ ਚੰਗਾ ਇਹੀ ਹੈ ਕਿ ਤੁਸੀਂ ਉਹਨੂੰ ਸਵਾਲ ਕਰਨਾ ਸਿੱਖੋ। ਇਹ ਮੈਂ ਵਾਰ ਵਾਰ ਕਹਿਣਾ, ਮੈਨੂੰ ਯਾਦ ਆ ਚਰਨਜੀਤ, ਇੱਕ ਨਾ ਸਾਡੇ ਬਹੁਤ ਅੱਛੇ ਮਿੱਤਰ ਸੀਗੇ, ਇਸੇ ਰੇਡੀਓ ਦੀ ਗੱਲ ਆ, ਜਦੋਂ ਨਾ ਇਹ ਪਾਰਟੀ ਬਣੀ ਬਣੀ ਸੀ ਨਾ, 59 ਦਿਨ ਵਾਲੀ ਪਾਰਟੀ ਸੀਗੀ, ਉਦੋਂ ਮੈਂ ਇੱਕ ਸਵਾਲ ਉਹਨਾਂ ਦੇ ਇੱਕ ਭਾਰਤੀ ਕਰਕੇ ਸੀਗੇ ਮੰਤਰੀ, ਜਿਹੜੇ ਇੱਕ ਨਾਈਜੀਰੀ ਔਰਤ ਦੇ ਘਰੇ ਚਲੇ ਗਏ ਸੀ। ਮੈਂ ਮਤਲਬ ਉਦੋਂ ਇਸ ਤਰ੍ਹਾਂ ਦੇ ਘਰੇ ਜਾਣ ਦੇ ਉੱਤੇ ਸਵਾਲ ਉਠਾਇਆ ਸੀ, ਤਾਂ ਮੈਨੂੰ ਜਿਹੜਾ ਸਾਡੇ ਉਹ ਸੱਜਣ ਵੀ ਤੇ ਕੁਝ ਜਿਹੜੇ ਕਾਨੂੰਨ ਵੀ ਕਹਿਣ ਲੱਗ ਗਏ, ਹੁਣੀ ਹੁਣੀ ਜੰਮੀ ਹੋਈ ਪਾਰਟੀ ਉੱਤੇ ਤੂੰ ਸਵਾਲ ਕਿਉਂ ਉਠਾ ਰਿਹਾ ਹੈਗਾ, ਤੂੰ ਗਲਤ ਕਰ ਰਿਹਾ। ਤੇ ਮੇਰਾ ਕਹਿਣਾ ਸੀ ਕਿ ਮੈਂ ਪੱਤਰਕਾਰ ਹਾਂ, ਮੇਰਾ ਫਰਜ਼ ਇਹ ਬਣਦਾ ਕਿ ਸਵਾਲ ਕਰਨਾ, ਜਿਹੜਾ ਗਲਤ ਹੈ ਗਲਤ ਹੈ, ਜੇ ਇਹਨੂੰ ਹੁਣੀ ਤੁਸੀਂ ਛੱਡ ਦੋ ਤਾਂ ਇਸ ਤੋਂ ਬਾਅਦ ਵਿੱਚ ਇਹਦਾ ਰੂਪ ਵਿਗੜ ਜਾਏਗਾ। ਤਾਂ ਮੈਨੂੰ ਲੱਗਦਾ ਕਿ ਜੇ ਅਸੀਂ ਉਸ ਵੇਲੇ ਜਿਹੜਾ ਉਦੋਂ ਸਟੈਂਡ ਲਿਆ ਸੀਗਾ ਬਹੁਤਿਆਂ ਨੇ ਕਿ ਤੂੰ ਇਹ ਸਵਾਲ ਕਿਉਂ ਕੀਤਾ, ਜੇ ਅਸੀਂ ਸਟੈਂਡ ਛੱਡ ਕੇ ਅਸੀਂ ਵੀ ਸਵਾਲ ਕਰਨ ਵਾਲਾ ਸਟੈਂਡ ਲਈਏ ਤਾਂ ਹੋ ਸਕਦਾ ਮਾੜੀ ਮੋਟੀ ਤਸਵੀਰ ਵੱਖਰੀ ਹੋਵੇ।
ਬਿਲਕੁਲ ਜੀ, ਚਲੋ ਕੇਜਰੀਵਾਲ ਦਾ ਸਵਾਲ ਕਰਨ ਵਾਲੇ ਛੱਡੇ ਹੀ ਨੀ ਜੀ ਆਪਦੀ ਪਾਰਟੀ ਦੇ ਵਿੱਚ, ਤੇ ਇੱਥੇ ਤਾਂ ਸਵਾਲ ਰੇਡੀਓ ਤੇ ਤਾਂ ਕੋਈ ਵਿਰੋਧੀ ਵਿਚਾਰਧਾਰਾ ਵਾਲਾ, ਕੋਈ ਜਿਹੜੀ ਮਰਜ਼ੀ ਵਿਚਾਰਧਾਰਾ ਨਾਲ ਸੰਬੰਧਿਤ ਹੋਵੇ ਸਵਾਲ ਕਰਦਾ, ਸਰੋਤੇ ਵੀ ਆ ਜਿਹੜੇ ਉਹ ਸਵਾਲ ਕਰਦੇ ਨੇ, ਆਪਾਂ ਸਾਰੇ ਸਵਾਲਾਂ ਦਾ ਨਾ ਵੀ ਸਹਿਮਤ ਹੋਈਏ, ਆਪਾਂ ਉਹਨਾਂ ਨੂੰ ਪੂਰਾ ਖੁੱਲਾ ਸਮਾਂ ਦਿੰਦੇ ਹਾਂ ਜੀ। ਖੈਰ ਜਵਿੰਦਰ ਜੀ, ਮਿਹਰਬਾਨੀ, ਬਹੁਤ ਬਹੁਤ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਧੰਨਵਾਦ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੈ। ਮੇਰਾ ਨੰਬਰ 6473384636 ਆ, ਰਾਣਾ ਜੀ ਦਾ ਨੰਬਰ 905-915-8484 ਆ ਜੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
जैसे मजीद कारोबार और खिदमात दोबारा खुल रही हैं, हम सबको एक दूसरे को महफूज रखने की कोशिश जारी रखनी चाहिए। जिस्मानी फासला रखने का अमल जारी रखिए और 2 मीटर का फासला रखें। जहां जिस्मानी फासला रखना दुश्वार हो और लाजमी हो, वहां फेस मास्क पहने, कसरत से हाथों को धोना जारी रखें। अगर आपको फिक्र हो कि आपको COVID-19 हो सकता है या आपका सामना वायरस से हुआ है, तो आप मुआयना करवाएं, घर के अंदर या बाहर, महफूज रहें, जिंदगियां बचाएं। मजीद मालूमात के लिए ontario.ca/coronavirus मुलाहिजा करें। हुकूमत ओंटेरियो की जानिब से अदायगी करता।
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਢੀ ਫਰਨੀਚਰ ਹੀ ਤਾਂ ਜਾਣਾ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਢੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ South Brampton Day. Call 905-874-7171.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ